ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਬੇਗ ਸਿੰਘ ਅਚਰਜ ਪਇਓ ਬਹੁ ਦੁਖ ਪਾਇਓ ਚਿੱਤ ਨਵਾਬ ਬੁਲਾਏ ਦਿਖਾ ਲਿਓ ਦੀਨ ਆਵੇ ਤੁਝ ਪੁੱਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੀ ਗੁਰੂ ਕੀ ਸਾਜੀ ਉਰਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਸਤਿਗੁਰੂ ਦੋਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਗੁਰੂ ਕੇ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਜੋ ਸਰਦਾਰ ਰਤਨ ਸਿੰਘ ਜੀ ਹੋਣਾ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਸਹਿਤ ਲਿਖੀ ਹੈ ਆਪ ਜੀ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਸਾਖੀ ਚੱਲ ਰਹੀ ਹੈ ਸੁਬੇਗ ਸਿੰਘ ਜੰਬਰ ਦੀ ਕਿ ਸੁਬੇਗ ਸਿੰਘ ਨੂੰ ਔਰ ਉਹਨਾਂ ਦੇ ਪੁੱਤਰ ਭਾਈ ਸਾਹਿਬਾਜ ਸਿੰਘ ਜੀ ਨੂੰ ਸੂਬੇ ਲਾਹੌਰ ਨੇ ਪਕੜ ਕੇ ਅਨੇਕਾਂ ਪ੍ਰਕਾਰ ਦੇ ਤਸੀਹੇ ਦਿੱਤੇ ਹਨ ਆਖਿਆ ਦੀਨੇ ਇਸਲਾਮ ਕਬੂਲ ਕਰ ਲਓ ਕਿਉਂ ਆਪਣੀ ਕੁੱਲ ਗਵਾਉਣਾ ਜੇ ਤੈਨੂੰ ਆਪਣਾ ਫਿਕਰ ਨਹੀਂ ਆਪਣੇ ਪੁੱਤਰ ਦਾ ਫਿਕਰ ਕਰ ਲੈ ਇਹਨੂੰ ਰੱਖ ਲੈ ਇਹਦੇ ਨਾਲ ਤੇਰੀ ਬੰਸ਼ ਰਹਿ ਜਾਏਗੀ ਤਾਂ ਭਾਈ ਸੁਵੇਗ ਸਿੰਘ ਹੋਣਾ ਨੇ ਜਵਾਬ ਦਿੱਤਾ ਸੂਬਾ ਲਾਹੌਰ ਸਾਡੇ ਵਾਸਤੇ ਸਾਡੇ ਗੁਰੂ ਕਲਗੀਧਰ ਨੇ ਆਪਣੀ ਬੰਸ ਕੁਰਬਾਨ ਕਰ ਦਿੱਤੀ ਆਪਣੀ ਕੁੱਲ ਕੁਰਬਾਨ ਕਰ ਦਿੱਤੀ ਹੈ ਅਤੇ ਆਪਣੀ ਮੈਂ ਕੁੱਲ ਰੱਖ ਕੇ ਕੀ ਵਡਿਆਈ ਖੱਟਣੀ ਹਮ ਕਾਰਨ ਗੁਰਕੁਲ ਹੈ ਕਵਾਈ ਗਵਾਈ ਹਮ ਕੁੱਲ ਰੱਖ ਹੈ ਕਵਨ ਵਡਾਈ ਮੈਂ ਆਪਣੀ ਕੁੱਲ ਰੱਖ ਕੇ ਕੀ ਵਡਿਆਈ ਖੱਟਣੀ ਸੂਬੇ ਲਾਹੌਰ ਨੇ ਚਰਖੜੀਆਂ 'ਤੇ ਚਾੜ ਕੇ ਅਨੇਕਾਂ ਤਸੀਹੇ ਦਿੱਤੇ ਪਰ ਭਾਈ ਸੁਬੇਗ ਸਿੰਘ ਸਵਾਜ ਸਿੰਘ ਨੇ ਇਹਨਾਂ ਦੀ ਇੰਨੀ ਮੰਨੀ ਆਪਣੇ ਨਿਸ਼ਚੇ 'ਤੇ ਪੱਕੇ ਰਹੇ ਸਵਾਜ ਸਿੰਘ ਜੋ ਹਾਲੇ ਬਾਲਕ ਹੀ ਸੀ ਉਹਨੂੰ ਸੁਬੇਗ ਸਿੰਘ ਨਾਲੋਂ ਵੱਖਰਾ ਕਰਕੇ ਤਸੀਹੇ ਦਿੱਤੇ ਅਨੇਕਾਂ ਪ੍ਰਕਾਰ ਦੇ ਤਸੀਹੇ ਦੇਣ ਤੋਂ ਬਾਅਦ ਜਦੋਂ ਸਹਿਬਾਗ ਸਿੰਘ ਬੇਹੋਸ਼ ਹੋ ਗਿਆ ਉਹਦੇ ਚਿਹਰੇ 'ਤੇ ਜਲ ਦੇ ਛਿੱਟੇ ਮਾਰ ਕੇ ਕੁਝ ਘੁੱਟਾਂ ਪਾਣੀ ਮੂੰਹ ਵਿੱਚ ਪਾ ਕੇ ਹੋਸ਼ ਵਿੱਚ ਅੱਧੀ ਕੁ ਹੋਸ਼ ਹੈ ਅਤੇ ਅੱਧੀ ਕੁ ਬੇਹੋਸ਼ੀ ਹੈ ਪੂਰੀ ਸੋਝੀ ਵਿੱਚ ਨਹੀਂ ਸੂਬਾ ਲਾਹੌਰ ਕਹਿੰਦਾ ਹੁਣ ਤੇਰਾ ਨਵਾਂ ਜਨਮ ਹੋਇਆ ਤੂੰ ਆਪਣਾ ਪਹਿਲਾ ਜਨਮ ਸਿੱਖੀ ਵਿੱਚ ਪਰਪੱਕ ਹੋ ਕੇ ਨਿਭਾ ਲਿਆ ਇਹ ਜਿਹੜਾ ਤੇਰਾ ਨਵਾਂ ਜਨਮ ਹੈ ਇਹਦੇ ਵਿੱਚ ਤੂੰ ਹੁਣ ਇਸਲਾਮ ਕਬੂਲ ਕਰ ਲੈ ਉਹਨੇ ਕਈ ਹਿੰਦੂ ਜਿਹੜੇ ਮੁਸਲਮਾਨ ਬਣ ਗਏ ਸਨ ਉਹ ਵੀ ਵਿਖਾਇਆ ਵੀ ਵੇਖਾ ਵੀ ਤਾਂ ਮੁਸਲਮਾਨ ਬਣੇ ਨੇ ਸਵਾਜ ਸਿੰਘ ਕੋਲੋਂ ਕਿਸੇ ਤਰੀਕੇ ਇਹਨੇ ਧੋਣ ਹਿਲਵਾ ਲਈ ਉਹਨੇ ਹਾਮੀ ਭਰ ਦਿੱਤੀ ਸਿਰ ਹਿਲਾ ਕੇ ਕਿਉਂਕਿ ਬੇਹੋਸ਼ੀ ਦੀ ਹਾਲਤ ਵਿੱਚ ਸੀ ਤੋ ਸੂਬਾ ਲਾਹੌਰ ਸੁਬੇਗ ਸਿੰਘ ਕੋਲ ਆ ਕੇ ਕਹਿੰਦਾ ਤੂੰ ਪੱਕਾ ਹੁੰਦਾ ਆਪਣੇ ਧਰਮ 'ਚ ਤੇਰੇ ਪੁੱਤਰ ਨੇ ਸਾਡਾ ਇਸਲਾਮ ਕਬੂਲਣ ਲਈ ਹਾਮੀ ਭਰ ਦਿੱਤੀ ਸੁਬੇਗ ਸਿੰਘ ਨੇ ਜਦੋਂ ਇਹ ਗੱਲ ਸੁਣੀ ਸੁਣ ਕੇ ਅਸਚਰਜ ਵੀ ਹੋਇਆ ਚਿੱਤ ਵਿੱਚ ਦੁਖੀ ਵੀ ਹੋਇਆ ਜੇ ਇਹ ਗੱਲ ਸੱਚ ਹੈ ਤਾਂ ਬੜੀ ਮਾੜੀ ਬਾਤ ਹੈ ਭਾਈ ਸੁਬੇਗ ਸਿੰਘ ਜੀ ਜਿਵੇਂ ਆਪਣੇ ਪੁੱਤਰ ਸਹਿਬਾਜ ਸਿੰਘ ਦੇ ਮੱਥੇ ਦੇ ਲੇਖ ਬਦਲ ਰਹੇ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰਿਆਂ ਵਿੱਚ ਭਗਤੀ ਕਰਨ ਦੇ ਰੰਗ ਵਿੱਚ ਰੰਗਿਆਂ ਹੋਇਆਂ ਵਿੱਚ ਰੇਖ ਵਿੱਚ ਮੇਖ ਮਾਰਨ ਦੀ ਸ਼ਕਤੀ ਆ ਜਾਂਦੀ ਹੈ। ਆਓ ਇਹਨਾਂ ਸੂਰਬੀਰ ਬਹਾਦਰਾਂ ਦਾ, ਯੋਧਿਆਂ ਦਾ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪੰਥ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਬੇਗ ਸਿੰਘ ਅਚਰਜ ਪਇਓ, ਬਹੁ ਦੁੱਖ ਪਾਇਓ ਚਿੱਤ।
ਜਦੋਂ ਸੁਬੇਗ ਸਿੰਘ ਨੇ ਬਾਤ ਸੁਣੀ ਸੂਬੇ ਲਾਹੌਰ ਦੇ ਮੂੰਹੋਂ ਕਿ ਤੁਹਾਡੇ ਪੁੱਤਰ ਨੇ ਇਸਲਾਮ ਕਬੂਲਣ ਵਾਸਤੇ ਹਾਮੀ ਭਰ ਦਿੱਤੀ ਸਿਰ ਹਿਲਾ ਕੇ, ਤਾਂ ਸੁਣ ਕੇ ਭਾਈ ਸੁਬੇਗ ਸਿੰਘ ਦਾ ਚਿੱਤ ਦੁਖੀ ਹੋਇਆ, ਬਹੁਤ ਜ਼ਿਆਦਾ ਅਸਚਰਜ ਅਤੇ ਹੈਰਾਨ ਵੀ ਹੋਇਆ।
ਨਵਾਬ ਬੁਲਾਏ ਦਿਖਾ ਲਿਓ, ਦੀਨ ਆਵੇ ਤੁਝ ਪੁੱਤ।
ਨਵਾਬ ਨੇ ਭਾਈ ਸਬਾਜ ਸਿੰਘ ਨੂੰ ਚੁੱਕ ਕੇ ਲਿਆਂਦਾ, ਨਾਲ ਸੁਬੇਗ ਸਿੰਘ ਨੂੰ ਵਿਖਾਇਆ ਵੀ ਆਹ ਵੇਖ ਤੇਰਾ ਪੁੱਤਰ, ਇਹਨੇ ਸਾਡਾ ਦੀਨ ਕਬੂਲ ਕਰਨ ਵਾਸਤੇ ਹਾਮੀ ਭਰ ਦਿੱਤੀ ਹੈ।
ਜੋ ਭਾਈ ਸੁਬੇਗ ਸਿੰਘ ਕਹਿਓ ਸੁੱਤ ਕੀ ਪਇਓ।
ਜਦੋਂ ਭਾਈ ਸੁਬੇਗ ਸਿੰਘ ਜੀ ਨੇ ਵੇਖਿਆ ਆਪਣੇ ਪੁੱਤਰ ਨੂੰ, ਸਰੀਰ ਦੀ ਹਾਲਤ ਬੜੀ ਭਿਆਨਕ ਸੀ, ਚਿਹਰਾ ਸੁੱਜਿਆ ਹੋਇਆ ਸੀ ਕੁੱਟ ਦੇ ਨਾਲ, ਦੰਦ ਤੋੜੇ ਹੋਏ ਸਨ, ਅਨੇਕਾਂ ਪ੍ਰਕਾਰ ਦੇ ਤਸੀਹੇ ਸੁਬਾਜ ਸਿੰਘ ਬਾਲਕ ਨੂੰ ਦਿੱਤੇ ਸਨ, ਉਹ ਨਹੀਂ ਵੇਖੇ ਸੁਬੇਗ ਸਿੰਘ ਨੇ। ਬਸ ਇਹ ਪੁੱਛਿਆ, ਬੇਟਾ ਸੁਬਾਜ ਸਿੰਘ, ਪੁੱਤਰ ਕੀ ਹੋਇਆ? ਏਦਾਂ ਇਹ ਸਵਾਲ ਕੀਤਾ।
ਬਾਲਕ ਆਏ ਦੁੱਖ ਸਹਿਓ ਨ ਗਇਓ।
ਬਾਲਕ ਸੁਬਾਜ ਸਿੰਘ ਨੇ ਆਖਿਆ, ਪਿਤਾ ਜੀ ਜਿੰਨੇ ਤਸੀਹੇ ਇਹਨਾਂ ਨੇ ਦਿੱਤੇ ਨੇ ਮੇਰੇ ਕੋਲੋਂ ਚੱਲੇ ਨਹੀਂ ਗਏ, ਇਹਨਾਂ ਜਿੰਨੇ ਮੈਨੂੰ ਦੁੱਖ ਦਿੱਤੇ ਨੇ, ਅਜਾਬ ਦਿੱਤੇ ਨੇ, ਉਹ ਮੇਰੇ ਕੋਲੋਂ ਨਹੀਂ ਸਹੇ ਗਏ।
ਸੁਬੇਗ ਸਿੰਘ ਸੁਣ ਹੋਏ ਗਏ ਉਹ ਚੁੱਪ।
ਇਹ ਸੁਣ ਕੇ ਭਾਈ ਸੁਬੇਗ ਸਿੰਘ ਜੀ ਇੱਕ ਵਾਰੀ ਚੁੱਪ ਕਰ ਗਏ ਕਿ ਸੂਬਾ ਲਾਹੌਰ ਕਿਤੇ ਨਾ ਕਿਤੇ ਸੱਚ ਕਹਿ ਰਿਹਾ ਹੈ। ਭਾਈ ਸੁਬੇਗ ਸਿੰਘ ਜੀ ਸੁਣ ਕੇ ਇੱਕ ਵਾਰੀ ਚੁੱਪ ਕਰ ਗਏ।
ਯੇ ਕਹਾ ਪਇਓ ਰਿਓ ਸਿੰਘ ਰੂਪ।
ਸੋਚਦੇ ਆ ਵੀ ਇਹ ਹੋ ਕੀ ਗਿਆ, ਇਹ ਕੀ ਖੇਡ ਵਰਤ ਗਈ। ਭਾਈ ਸੁਬੇਗ ਸਿੰਘ ਜੀ ਸੋਚਦੇ ਆ ਮਨ 'ਚ, ਇਹ ਕਿਵੇਂ ਹੋ ਸਕਦਾ ਹੈ, ਸੁਬਾਜ ਸਿੰਘ ਨੇ ਕਿਵੇਂ ਇਹਨਾਂ ਦੀ ਈਨ ਮੰਨ ਲਈ ਹੈ, ਕਿਵੇਂ ਉਹਨੇ ਹਾਮੀ ਭਰ ਦਿੱਤੀ ਹੈ। ਇੱਦਾਂ ਭਾਈ ਸੁਬੇਗ ਸਿੰਘ ਜੀ ਮਨ ਹੀ ਮਨ ਸੋਚਦੇ ਹਨ।
ਫਿਰ ਸਿੰਘ ਕੇ ਯੇ ਜੀ ਆਈ।
ਫਿਰ ਭਾਈ ਸੁਬੇਗ ਸਿੰਘ ਦੇ ਮਨ ਵਿੱਚ ਇਹ ਖਿਆਲ ਆਇਆ,
ਦੇਖੋ ਅਬ ਮੈਂ ਪਾਸ ਬੁਲਾਈ।
ਕਹਿੰਦੇ ਹੁਣ ਮੈਂ ਸੁਬਾਜ ਸਿੰਘ ਨੂੰ ਕੋਲ ਬੁਲਾ ਕੇ ਧਿਆਨ ਨਾਲ ਉਹਨੂੰ ਵੇਖਾਂ, ਗਉ ਨਾਲ ਵੇਖਾਂ, ਉਹਦਾ ਮੱਥਾ ਵੇਖਾਂ, ਉਹਦਾ ਚਿਹਰਾ ਵੇਖਾਂ।
ਦੇਖੋ ਕੈਸੇ ਕਲਮਾ ਕਹੀ।
ਮੈਂ ਵੇਖਦਾ ਵੀ ਕਿਵੇਂ ਕਲਮਾ ਕਹਿਣ ਨੂੰ ਤਿਆਰ ਹੋ ਗਿਆ ਹੈ, ਕਿਵੇਂ ਕਲਮਾ ਪੜਨ ਵਾਸਤੇ ਨੇ ਹਾਮੀ ਭਰ ਦਿੱਤੀ ਹੈ।
ਗੁਰੂ ਨਾਮ ਕਿਮ ਭੁੱਲਿਆ ਚਾਹੀ।
ਸਤਿਗੁਰਾਂ ਦਾ ਨਾਮ ਕਿਵੇਂ ਭੁੱਲਣਾ ਚਾਹੁੰਦਾ ਹੈ, ਇਹ ਕਲਮਾ ਪੜਨ ਨੂੰ ਤਿਆਰ ਹੋ ਗਿਆ, ਇਹਦਾ ਮਤਲਬ ਸਤਿਗੁਰਾਂ ਦਾ ਨਾਮ ਛੱਡਣ ਨੂੰ ਤਿਆਰ ਹੋ ਗਿਆ। ਇਹ ਕਿਵੇਂ ਸਤਿਗੁਰਾਂ ਦਾ ਨਾਮ ਛੱਡਣੇ ਨੂੰ ਤਿਆਰ ਹੋ ਗਿਆ, ਕਿਵੇਂ ਕਲਮਾ ਪੜਨ ਲਈ ਰਾਜੀ ਹੋ ਗਿਆ।
ਨਵਾਬੈ ਤੇ ਲਿਓ ਪਾਸ ਬੁਲਾਈ।
ਨਵਾਬ ਨੂੰ ਆਖਿਆ, ਨਵਾਬ ਆ ਮੇਰੇ ਪੁੱਤਰ ਨੂੰ ਮੇਰੇ ਕੋਲ ਲਿਆਓ, ਕਿਉਂਕਿ ਭਾਈ ਸੁਬੇਗ ਸਿੰਘ ਜੀ ਨੂੰ ਵੀ ਬੰਨਿਆ ਹੋਇਆ ਸੀ ਵੀ ਇਹਨੂੰ ਮੇਰੇ ਕੋਲ ਲਿਆਓ, ਮੈਂ ਕੋਲ ਲਿਆ ਕੇ ਇਹਨੂੰ ਵੇਖਣਾ ਚਾਹੁੰਦਾ ਹਾਂ।
ਸੁਬੇਗ ਸਿੰਘ ਨੇ ਤੈਂ ਸਮਝਾਈ।
ਸੁਬੇਗ ਸਿੰਘ ਨੇ ਉਸ ਵੇਲੇ ਸਮਝਾਇਆ, ਕੋਲ ਬੁਲਾ ਕੇ ਆਪਣੇ ਪੁੱਤਰ ਨੂੰ ਆਪਣੇ ਕੋਲ ਸੱਦ ਕੇ ਸਮਝਾਇਆ।
ਸਤਿਗੁਰ ਨਾਮ ਕਿਉਂ ਦਿਓ ਭੁਲਾਈ।
ਕਹਿਣ ਲੱਗੇ, ਬੇਟਾ ਸਹਿਬਾਜ ਸਿੰਘ, ਤੂੰ ਸਤਿਗੁਰੂ ਕਲਗੀਧਰ ਦਾ ਨਾਮ ਕਿਵੇਂ ਭੁਲਾਉਣਾ ਚਾਹੁੰਦਾ, ਤੂੰ ਕਿਵੇਂ ਭੁਲਾਵੇਂਗਾ ਗੁਰੂ ਬਾਜਾਂ ਵਾਲੇ ਦੇ ਅੰਮ੍ਰਿਤ ਨਾਮ ਨੂੰ, ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰ ਸਾਡੇ ਤੋਂ ਕੁਰਬਾਨ ਕੀਤੇ ਨੇ, ਤੂੰ ਉਹਨਾਂ ਦਾ ਅੰਮ੍ਰਿਤ ਨਾਮ ਕਿਵੇਂ ਆਪਣੀ ਰਸਨਾ ਤੋਂ ਭੁਲਾਵੇਂਗਾ।
ਤੈਂ ਪਰ ਕਿਨ ਤਲਵਾਰ ਚਲਾਈ।
ਤੇਰੇ 'ਤੇ ਕਿਸੇ ਨੇ ਤਲਵਾਰ ਤਾਂ ਨਹੀਂ ਸੀ ਚਲਾਈ ਕਿ ਤੂੰ ਇਹ ਗੱਲ ਮੰਨ ਲਈ ਹੈ, ਇਹਨਾਂ ਦੀ ਹਾਮੀ ਭਰ ਦਿੱਤੀ ਹੈ ਇਹਨਾਂ ਦੀ ਗੱਲ ਸੁਣ ਕੇ।
ਦੋਹਰਾ ਦੇਖਿਓ ਮਸਤਕ ਧਿਆਨ ਤਰ ਹੋਣ ਲਿਖਿਓ ਮੁਸਲਮਾਨ।
ਭਾਈ ਸੁਬੇਗ ਸਿੰਘ ਜੀ ਜਿਹੜੇ ਇੰਨੇ ਤਸੀਹੇ ਚੱਲ ਰਹੇ ਨੇ, ਕੋਈ ਛੋਟੀ ਅਵਸਥਾ ਨਹੀਂ ਸੀ। ਉਹਨਾਂ ਨੇ ਆਪਣੇ ਪੁੱਤਰ ਦੇ ਮੱਥੇ 'ਤੇ ਪੂਰਾ ਧਿਆਨ ਮਾਰ ਕੇ ਵੇਖਿਆ, ਵੇਖਿਆ ਕਿ ਕੋਈ ਕਰਮ ਹੈ ਇਹਦੇ ਮੱਥੇ 'ਤੇ ਲਿਖਿਆ ਮਾੜਾ ਭੈੜਾ, ਜਿਸ ਦਾ ਫਲ ਇਹਨੂੰ ਇਹ ਪ੍ਰਾਪਤ ਹੋਣ ਲੱਗਾ ਕਿ ਇਹਦੇ ਮੱਥੇ 'ਤੇ ਲਿਖਿਆ ਮੁਸਲਮਾਨ ਹੋਣਾ। ਭਾਈ ਸੁਬੇਗ ਸਿੰਘ ਹੋਣਾ ਨੇ ਧਿਆਨ ਨਾਲ ਗਹੁ ਨਾਲ ਵੇਖਿਆ ਕਿ ਕੋਈ ਮਾੜਾ ਕਰਮ ਹੈ, ਭੈੜਾ ਕਰਮ ਹੈ ਇਹਦੇ ਪੂਰਵਲੇ ਜਨਮ ਦਾ ਜਿਹੜਾ ਅੱਗੇ ਆ ਗਿਆ ਹੈ, ਜਿਸ ਦਾ ਫਲ ਇਹਨੂੰ ਮਿਲਣਾ ਹੈ, ਇਹ ਮੁਸਲਮਾਨ ਹੋਣਾ ਇਹਦੇ ਮੱਥੇ 'ਤੇ ਲਿਖਿਆ।
ਸੁਬੇਗ ਸਿੰਘ ਸਿਰ ਫੇਰਿਓ ਲੱਗਿਓ ਸੋ ਪਛੋਤਾਨ।
ਆਪਣੇ ਪੁੱਤਰ ਦਾ ਮੱਥਾ ਪੜ੍ਹ ਕੇ ਸੁਬੇਗ ਸਿੰਘ ਜੀ ਨੇ ਸਿਰ ਹਿਲਾਇਆ, ਪਛਤਾਵਾ ਕੀਤਾ। ਇਹ ਤਾਂ ਬਹੁਤ ਮਾੜਾ ਹੋਵੇਗਾ, ਇਹ ਤਾਂ ਸਿੱਖੀ ਉੱਤੇ ਕਲੰਕ ਲੱਗ ਜਾਏਗਾ। ਮਨ ਹੀ ਮਨ ਪਛਤਾਉਂਦੇ ਹੈ, ਸਿਰ ਧੁੰਨਦੇ ਭਾਈ ਸੁਬੇਗ ਸਿੰਘ ਜੀ।
ਜੋ ਭਾਈ ਸੁਬੇਗ ਸਿੰਘ ਲਿਓ ਮਸਤਕ ਦੇਖ।
ਆਪਣੇ ਪੁੱਤਰ ਦਾ ਸਬਾਜ ਸਿੰਘ ਦਾ ਮੱਥਾ ਭਾਈ ਸੁਬੇਗ ਸਿੰਘ ਜੀ ਨੇ ਵੇਖ ਲਿਆ।
ਮੁਸਲਮਾਨ ਹੋਣ ਲਿਖਿਓ ਲੇਖ।
ਵੇਖਿਆ ਕਿ ਮੱਥੇ ਤੇ ਮੁਸਲਮਾਨ ਹੋਣਾ ਲੇਖ ਲਿਖੇ ਹੋਏ ਨੇ।
ਤਬ ਤਿੰਨ ਪਨਹੀਂ ਪਗੋਂ ਉਤਾਰੀ।
ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਨੇ ਕਲਗੀਧਰ ਦਾ ਧਿਆਨ ਧਾਰਿਆ। ਮਹਾਰਾਜ, ਲਿਖੇ ਹੋਏ ਲੇਖਾਂ ਨੂੰ ਮੇਟਣ ਦੀ ਤਾਕਤ ਤੁਹਾਡੇ ਕੋਲ ਹੈ, ਤੁਸੀਂ ਕਰ ਸਕਦੇ ਹੋ ਸਭ ਕੁਝ। ਮਹਾਰਾਜ ਜੀ ਦਾ ਧਿਆਨ ਧਾਰ ਕੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਨੇ ਆਪਣੇ ਚਰਨਾਂ ਦਾ ਜੋੜਾ ਉਤਾਰਿਆ।
ਚਰਨ ਛੁਹਾਏ ਦਿਓ ਇੱਕ ਬਾਰੀ।
ਔਰ ਆਪਣਾ ਚਰਨ ਭਾਈ ਸਾਬਾਜ ਸਿੰਘ ਯਾਨੀ ਕਿ ਆਪਣੇ ਪੁੱਤਰ ਦੇ ਮੱਥੇ 'ਤੇ ਛੁਆ ਦਿੱਤਾ। ਚਰਨ ਦੇ ਨਾਲ ਥੋੜ੍ਹੀ ਜਿਹੀ ਭੂਏ ਤੋਂ ਮਿੱਟੀ ਲੱਗੀ ਸੀ, ਧੂੜ ਲੱਗੀ ਸੀ, ਉਹ ਧੂੜ ਸਬਾਜ ਸਿੰਘ ਦੇ ਮੱਥੇ ਦੇ ਉੱਤੇ ਲੱਗੀ। ਆਪਣਾ ਚਰਨ ਸਬਾਜ ਸਿੰਘ ਦੇ ਮੱਥੇ ਦੇ ਨਾਲ ਛੁਆਇਆ।
ਅਕਾਲ ਅਕਾਲ ਕੈ ਬਚਨੀ ਉਚਾਰਾ।
ਔਰ ਆਖਿਆ ਅਕਾਲ ਸਤਿ ਸ੍ਰੀ ਅਕਾਲ, ਅਕਾਲ ਸਤਿ ਸ੍ਰੀ ਅਕਾਲ। ਭਾਈ ਸੁਬੇਗ ਸਿੰਘ ਨਾਲੇ ਆਪਣਾ ਚਰਨ ਸਬਾਜ ਸਿੰਘ ਦੇ ਮੱਥੇ ਨੂੰ ਛੁਆਉਂਦੇ, ਨਾਲੇ ਆਪਣੀ ਰਸਨਾ ਤੋਂ ਅਕਾਲ ਸਤਿ ਸ੍ਰੀ ਅਕਾਲ ਇਹ ਸ਼ਬਦ ਉਚਾਰਨ ਕਰਦੇ।
ਮੇਟਿਓ ਖਾਲਸ ਲੇਖ ਬਿਕਾਰਾ।
ਕਹਿੰਦੇ ਜਿਹੜੇ ਉਹ ਵਿਕਾਰੀ ਲੇਖ ਲਿਖੇ ਸੀ ਨਾ ਸਬਾਜ ਸਿੰਘ ਦੇ ਮੱਥੇ 'ਤੇ, ਭਾਈ ਸੁਬੇਗ ਸਿੰਘ ਦੇ ਚਰਨਾਂ ਦੇ ਛੂਣ ਨਾਲ ਉਹ ਲੇਖ ਉਸੇ ਵੇਲੇ ਮਿਟ ਕੇ ਬਦਲ ਗਏ। ਉਹ ਲੇਖ ਮਿਟ ਗਏ, ਉਹ ਲੇਖ ਬਦਲ ਗਏ। ਹਾਂਜੀ,
ਸਤਨਾਮ ਕੈ ਕਰਤਾ ਪੁਰਖ
ਨਾਲ ਮੂਲ ਮੰਤਰ ਦਾ ਪਾਠ ਕੀਤਾ ਭਾਈ ਸੁਬੇਗ ਸਿੰਘ ਜੀ ਨੇ। ਮੂਲ ਮੰਤਰ ਦਾ ਜਾਪ ਕਰਕੇ
ਮਿਟ ਗਏ ਹਰਫ ਜੋ ਹੋਣੋ ਤੁਰਕ।
ਜਿਹੜੇ ਹਰਫ ਲਿਖੇ ਸੀ ਨਾ ਮੱਥੇ 'ਤੇ ਤੁਰਕ ਹੋਣ ਵਾਲੇ, ਉਹ ਹਰਫ ਉਹ ਅੱਖਰ ਉਹ ਲੇਖ ਮਿਟ ਗਏ, ਗੁਰੂ ਕੀ ਬਾਣੀ ਦੀ ਨਾਲ ਕਲਾ ਵਰਤ ਗਈ।
ਭਇਓ ਖਾਲਸੋ ਤਿਸ ਕੇ ਮਾਥ।
ਮੱਥੇ ਦੇ ਉੱਤੇ ਲਿਖੇ ਗਏ ਲੇਖ ਇਹ ਖਾਲਸਾ ਹੋਵੇਗਾ, ਇਹ ਖਾਲਸੇ ਤੋਂ ਕੁਰਬਾਨ ਹੋਵੇਗਾ। ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਿਹਾ ਸੀ ਨਾ ਮਾਈ ਨੇ, ਉੱਥੇ ਨਹੀਂ ਲਿਖੇ ਮੇਰੇ ਭਾਗਾਂ 'ਚ ਪੁੱਤ, ਤੇ ਇੱਥੇ ਲਿਖ ਦਿਓ, ਕਿਉਂਕਿ ਦੋਵਾਂ ਜਹਾਨਾਂ ਦੇ ਲਿਖਾਰੀ ਤਾਂ ਸਤਿਗੁਰੂ ਜੀ ਤੁਸੀਂ ਹੋ ਨਾ। ਤੋ ਗਰੀਬਨ ਬਾਗ ਸਾਹਿਬ ਜੀ ਨੇ ਉਹ ਕਲਾ ਵਰਤਾ ਦਿੱਤੀ। ਸ਼ੰਕਾ ਕੀਤਾ ਸੀ ਹਰੀਪੁਰ ਦੇ ਰਾਜੇ ਨੇ ਪੰਜਵੇਂ ਪਾਤਸ਼ਾਹ ਕੋਲ, ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ, ਕਿ ਮੱਥੇ ਦੇ ਲਿਖੇ ਹੋਏ ਲੇਖ ਨਹੀਂ ਮਿਟਦੇ ਜਿਹੜੇ ਕਰਤਾਰ ਨੇ ਲਿਖ ਦਿੱਤੇ ਨੇ। ਕਹਿੰਦਾ ਫਿਰ ਮੈਂ ਗੁਰੂ ਦੀ ਸ਼ਰਨ 'ਚ ਕਾਹਨੂੰ ਆਉਣਾ। ਮਹਾਰਾਜ ਜੀ ਨੇ ਖੇਡ ਵਰਤਾਈ। ਰਾਤ ਨੂੰ ਰਾਜਾ ਸੁੱਤਾ ਸੁੱਤਾ ਪਿਆ, ਸੁਪਨੇ 'ਚ ਚੰਡਾਲ ਦੇ ਘਰ ਜੰਮਿਆ ਮਰਨ ਤੋਂ ਬਾਅਦ, ਕਈ ਜੂਨੀਆਂ ਭੋਗਣ ਤੋਂ ਬਾਅਦ ਚੰਡਾਲ ਦੇ ਘਰ ਜਨਮ ਕੇ ਵੱਡਾ ਹੋਇਆ, ਪਰਿਵਾਰ ਹੋਇਆ, ਬੱਚੇ ਹੋਏ ਨੇ, ਮੌਤ ਹੋ ਗਈ ਹੈ। ਰਾਤ ਬੀਤ ਗਈ, ਅਗਲੇ ਦਿਨ ਬੜਾ ਹੈਰਾਨ ਹੋ ਕੇ ਉੱਠਿਆ ਪੰਜਵੇਂ ਪਾਤਸ਼ਾਹ। ਕਹਿੰਦੇ ਰਾਜਾ ਚੱਲੀਏ ਸ਼ਿਕਾਰ 'ਤੇ, ਚੱਲ ਪਏ ਨਾਲ ਲੈ ਕੇ। ਉਸੇ ਚੰਡਾਲ ਦਾ ਟੱਬਰ ਜਿੱਥੇ ਰਾਤ ਨੂੰ ਇਹਨੇ ਸੁਪਨੇ 'ਚ ਜਿਹੜਾ ਵੇਖਿਆ ਸੀ ਉਹ ਪ੍ਰਤੱਖ ਪਏ ਨਜ਼ਰ ਆਉਣ, ਉਹ ਆਖਣ ਸਾਡਾ ਬਾਪੂ ਰਾਜਿਆਂ ਵਾਲੇ ਕੱਪੜੇ ਪਾ ਕੇ ਆ ਗਿਆ। ਇਹ ਆਖੇ ਨਹੀਂ ਮੈਂ ਤਾਂ ਹਰੀਪੁਰ ਦਾ ਰਾਜਾ ਹਾਂ, ਉਹ ਆਖਣ ਨਹੀਂ ਤੂੰ ਤਾਂ ਸਾਡਾ ਬਾਪੂ ਹੈ। ਉਹਨਾਂ ਨੇ ਫੜ ਲਿਆ ਇਹਨਾਂ ਨੂੰ, ਪੰਜਵੇਂ ਪਾਤਸ਼ਾਹ ਉੱਥੇ ਪਹੁੰਚ ਗਏ। ਮਹਾਰਾਜ ਜੀ ਆਖਿਆ ਤੁਹਾਡਾ ਜਿਹੜਾ ਚੰਡਾਲ ਮਰਿਆ ਉਹਨੂੰ ਤੁਸੀਂ ਦੱਬਿਆ, ਵੇਖ ਲਓ ਵੀ ਉਹ ਹੈ ਉੱਥੇ। ਜਦੋਂ ਵੇਖਿਆ ਤਾਂ ਉੱਥੇ ਦੱਬਿਆ ਹੋਇਆ ਵੀ ਫਿਰ ਇਹਨੂੰ ਛੱਡਿਆ। ਕਹਿਣ ਲੱਗਾ ਮਹਾਰਾਜ ਇਹ ਤਾਂ ਸਾਰੇ ਸੰਬੰਧੀ ਮੇਰੇ ਰਾਤ ਸੁਪਨੇ ਵਿੱਚ ਆਏ ਸਨ, ਸੁਪਨੇ ਵਿੱਚ ਮੇਰਾ ਇਹ ਪਰਿਵਾਰ ਸੀ, ਜਾਗਦਿਆਂ ਕਿਵੇਂ ਹੋ ਗਿਆ? ਮਹਾਰਾਜ ਜੀ ਕਹਿੰਦੇ ਤੂੰ ਸ਼ੰਕਾ ਕੀਤਾ ਸੀ ਗੁਰੂ ਲੇਖ ਕਿਵੇਂ ਮਿਟੇਗਾ, ਤੂੰ ਇਹ ਜਨਮ ਭੋਗਣਾ ਸੀ, ਇਸ ਜੂਨੀ ਵਿੱਚ ਭਟਕਣਾ ਸੀ, ਇਹ ਸਾਰਾ ਜਨਮ ਤੈਨੂੰ ਬਤੀਤ ਕਰਨਾ ਪੈਣਾ ਸੀ, ਤੂੰ ਗੁਰੂ ਨਾਨਕ ਦੇ ਘਰ ਦੀ ਸ਼ਰਨ ਆ ਗਿਆ, ਇਸ ਕਰਕੇ ਤੇਰਾ ਉਹ ਜਨਮ ਅਸੀਂ ਸੁਪਨੇ ਵਿੱਚ ਕੱਟ ਦਿੱਤਾ ਹੈ। ਗੁਰੂ ਵਿੱਚ ਇਹ ਸਮਰੱਥਾ, ਗੁਰੂ ਐਸਾ ਕਰ ਸਕਦਾ ਹੈ, ਅਤੇ ਗੁਰੂ ਕੇ ਸਿੱਖਾਂ ਵਿੱਚ ਗੁਰੂ ਕੀ ਕਲਾ ਵਰਤ ਜਾਂਦੀ ਹੈ। ਜਦੋਂ ਸਿੱਖ ਗੁਰੂ ਦਾ ਆਸਰਾ ਲੈ ਲੈਂਦਾ, ਗੁਰੂ ਦੇ ਚਰਨਾਂ ਦੀ ਓਟ ਲੈ ਲੈਂਦਾ। ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਨੇ ਮੂਲ ਮੰਤਰ ਦਾ ਪਾਠ ਕੀਤਾ, ਨਾਲ ਚਰਨ ਛੁਹਾਇਆ ਇਹਦੇ ਮੱਥੇ ਨਾਲ, ਆਪਣੇ ਪੁੱਤਰ ਸਵਾਗ ਸਿੰਘ ਦੇ ਮੱਥੇ ਨਾਲ। ਜਿਹੜੇ ਤੁਰਕ ਹੋਣ ਵਾਲੇ ਲੇਖ ਲਿਖੇ ਸੀ ਉਹ ਮਿਟ ਗਏ, ਉਹਨਾਂ ਦੀ ਥਾਵਾਂ 'ਤੇ ਲੇਖ ਲਿਖੇ ਗਏ ਇਹ ਖਾਲਸਾ ਹੋਵੇਗਾ ਅਤੇ ਖਾਲਸੇ ਤੋਂ ਆਪਣਾ ਆਪ ਕੁਰਬਾਨ ਕਰੇਗਾ।
ਹੈ ਜਗ ਮੈਂ ਯੇ ਬਾਤ ਬਖਿਆਤ।
ਭਾਈ ਰਤਨ ਸਿੰਘ ਜੀ ਕਹਿੰਦੇ ਇਹ ਬਾਤ ਸਾਰੇ ਜਗਤ ਦੇ ਵਿੱਚ ਪ੍ਰਗਟ ਹੈ।
ਸੰਤ ਚਾਹੇ ਤੋ ਮੇਟੈ ਲੇਖ, ਸੰਤ ਰੇਖ ਮੈਂ ਮਾਰੇ ਮੇਖ।
ਭਾਈ ਰਤਨ ਸਿੰਘ ਜੀ ਕਹਿੰਦੇ ਸੰਸਾਰ ਵਿੱਚ ਇਹ ਗੱਲ ਪ੍ਰਗਟ ਹੈ ਕਿ ਜੇ ਸੰਤ ਚਾਹੁਣ ਮਹਾਤਮਾ ਚਾਹੁਣ ਤੇ ਲੇਖ ਮੇਟ ਸਕਦੇ ਨੇ। ਇਹ ਕਹਾਵਤ ਜਗਤ ਵਿੱਚ ਪ੍ਰਸਿੱਧ ਹੈ ਕਿ ਸੰਤ ਰੇਖ ਵਿੱਚ ਮੇਖ ਮਾਰ ਦਿੰਦੇ ਹਨ। ਕਹਾਵਤ ਹੈ ਨਾ ਕਿ ਸੰਤ ਰੇਖ ਮੈਂ ਮਾਰਿਆ ਮੇਖ, ਇਹ ਕਹਾਵਤ ਸਾਰੇ ਜਗਤ ਦੇ ਵਿੱਚ ਪ੍ਰਗਟ ਹੈ।
ਦੋਹਰਾ ਤਬ ਨਵਾਬ ਨੇ ਦੇਖਿਓ ਐਸੋ ਕਰਤ ਖਿਆਲ।
ਨਵਾਬ ਨੇ ਵੇਖਿਆ ਸੁਬੇਗ ਸਿੰਘ ਨੂੰ ਇਸ ਤਰ੍ਹਾਂ ਕਰਦਿਆਂ ਵੀ ਇਹ ਕਰ ਕੀ ਰਿਹਾ, ਆਪਣੇ ਪੁੱਤਰ ਦੇ ਮੱਥੇ ਦੇ ਉੱਤੇ ਪੈਰ ਛੁਆਉਂਦਾ, ਮੂੰਹ ਤੋਂ ਕੁਝ ਪੜ੍ਹ ਰਿਹਾ ਮੂਲ ਮੰਤਰ, ਉਹਨੂੰ ਨਹੀਂ ਨਾ ਪਤਾ ਵੀ ਇਹ ਮੂਲ ਮੰਤਰ ਕਰ ਰਿਹਾ, ਵੀ ਇਹ ਕੀ ਪੜ੍ਹ ਰਿਹਾ, ਨਾਲ ਅਕਾਲ ਅਕਾਲ ਕਹਿ ਰਿਹਾ।
ਯੇ ਕਿਆ ਕੀਓ ਸੁਬੇਗ ਸਿੰਘ ਪਗਲਾਏ ਮਸਤਕ ਨਾਲ।
ਸੁਬੇਗ ਸਿੰਘ ਨੇ ਕੀਤਾ ਕੀ, ਆਪਣੇ ਪੁੱਤਰ ਦੇ ਮੱਥੇ ਨਾਲ ਆਪਣਾ ਪੈਰ ਛੁਆਇਆ, ਆਪਣਾ ਚਰਨ ਲਾ ਦਿੱਤਾ ਹੈ।
ਚੋਪਈ ਸੁਬੇਗ ਸਿੰਘ ਤਵ ਐਸੇ ਉਚਾਰੇ।
ਭਾਈ ਸੁਬੇਗ ਸਿੰਘ ਜੀ ਉਸ ਵੇਲੇ ਬੋਲੇ,
ਮੇਟੇ ਉਹ ਲੇਖ ਜੋ ਲਿਖਾ ਲਿਲਾਰੇ।
ਕਹਿੰਦੇ ਉਹ ਬਾਹਰ ਸੂਬਾ ਲਾਹੌਰ ਸੁਣ, ਇਹਦੇ ਮੱਥੇ 'ਤੇ ਜਿਹੜੇ ਲੇਖ ਲਿਖੇ ਸੀ ਨਾ ਤੁਰਕ ਹੋਣ ਦੇ, ਉਹ ਮੈਂ ਮੇਟ ਦਿੱਤੇ ਨੇ ਗੁਰੂ ਦੀ ਕਿਰਪਾ ਨਾਲ, ਉਹ ਲੇਖ ਇਹਦੇ ਮੇਟ ਦਿੱਤੇ ਹਨ।
ਨਵਾਬ ਕਈ ਯੇ ਝੂਠੀ ਗੱਲ।
ਨਵਾਬ ਕਹਿੰਦਾ ਇਹ ਕਿਵੇਂ ਹੋ ਸਕਦਾ, ਇਹ ਗੱਲ ਝੂਠੀ ਹੈ ਤੇਰੀ, ਮੈਂ ਨਹੀਂ ਮੰਨਦਾ।
ਸਿੰਘ ਕਈ ਪੁੱਛ ਲੜਕੇ ਚੱਲ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਨਾ ਮੰਨ, ਪੁੱਛ ਲੈ ਇਹਨੂੰ, ਜਿਹਨੇ ਪਹਿਲਾਂ ਹਾਮੀ ਭਰੀ ਸੀ ਹੁਣ ਇਹਨੂੰ ਪੁੱਛ ਕਿ ਇਹ ਤੇਰੇ ਇਸਲਾਮ ਨੂੰ ਕਬੂਲਣ ਨੂੰ ਰਾਜੀ ਹੈ, ਪੁੱਛ ਇਹਨੂੰ ਇਹ ਕੀ ਜਵਾਬ ਦਿੰਦਾ ਹੈ।
ਤਬ ਨਵਾਬ ਉੱਠ ਲੜਕਾ ਟੋਹਾ।
ਉਹਨੇ ਜਾ ਕੇ ਭਾਈ ਸਵਾਗ ਸਿੰਘ ਨੂੰ ਚੁੱਕਿਆ, ਥੱਲੇ ਜ਼ਮੀਨ 'ਤੇ ਸੀ ਡਿੱਗਾ, ਸਰੀਰ ਦੇ ਹਾਲਾਤ ਬਹੁਤ ਦਰਦਨਾਇਕ ਸਨ, ਦਰਦਦਾਇਕ ਸਨ, ਹਿਲਾ ਕੇ ਟੋਹ ਕੇ ਪੁੱਛਿਆ,
ਲੜਕੀ ਕੋ ਕੱਛ ਲੱਗੇ ਨਾ ਮੋਹਾ।
ਕਹਿੰਦੇ ਜਦੋਂ ਟੋਹ ਕੇ ਪੁੱਛਿਆ, ਹਾਂ ਪੁੱਤਰ ਦੱਸ। ਕਹਿੰਦੇ ਅੱਗੋਂ ਸਵਾਜ ਸਿੰਘ ਸੁਬੇਗ ਸਿੰਘ ਨਾਲੋਂ ਵੀ ਕਰੜਾ, ਆਪਣੇ ਪਿਤਾ ਨਾਲੋਂ ਵੀ ਪਰਪੱਕ ਨਿਸ਼ਚਾ, ਉਹਨੇ ਸਰੀਰ ਦਾ ਕੋਈ ਮੋਹ ਕੀਤਾ ਹੀ ਨਹੀਂ, ਮਮਤਾ ਕੀਤੀ ਨਹੀਂ।
ਉਹ ਲੜਕੇ ਤੂੰ ਮੁਸਲਮਾਨ।
ਨਵਾਬ ਕਹਿੰਦਾ ਹਾਂ ਲੜਕੇ, मुसलमान होवेगा।
कलमा पढ़ो तो छोड़े प्राण,
ये कलमा पढ़ेगा ता तेरे प्राण छड़ांगा, ता तेरी जिंद छड़ांगा।
तब लड़के ने बचन उचारा,
कहंदे अगो बच्चे सहबाज सिंह ने जवाब दिता, बोलिया सूबे लाहौर नू, कहन लगा कड़कवी आवाज विच,
अपना कलमा हमें प्यारा।
आख्या ओ सूबा लाहौर, मैनू मेरे साहब दी दित्ती हुई कलम प्यारी है, जड़िया कलमा सतगुरां ने सानू दित्तियां ने ओ कलमा मैनू प्यारियां हन।
सत नाम जो गुर ते लिया,
जेड़ा मूल मंत्र मेरे गुरु ने सानू दिता ओ कलम मैनू प्यारी है।
वाहे गुरु गुर कलमा दिया,
वाहे गुरु वाहे गुरु वाहे गुरु। ए जेड़ी सच्ची कलम है, ए कलमा जेड़िया ने साडे सतगुरु जी ने मैनू दित्तियां हन।
तब नवाब मन आयो रोस,
कहंदे नवाब एकदम अग भंभूला हो गया, भी चंगा भला मन्या मनाया फिर मुकर गया, बड़ा हैरान होया, उन्हें बड़ा गुस्सा खादा।
मारो लड़के को कर जोश,
कहंदा जिन्ना पहला मारिया उहदे नाल दुगना मारो, हुण इहनू ਉਹਦੇ ਨਾਲ ਦੁੱਗਣਾ ਮਾਰੋ ਹੁਣ ਚੰਗੀ ਤਰ੍ਹਾਂ ਜੋਸ਼ ਨਾਲ।
ਆਗੇ ਤੇ ਚੌਗੁਣ ਦੁੱਖ ਦੀਆ,
ਜਿੰਨਾ ਪਹਿਲਾਂ ਮਾਰਿਆ ਸੀ ਕੱਲ ਸੁਣਿਆ ਹੀ ਆਪ ਨੇ, ਕਦੇ ਲੱਤਾਂ ਪਾੜਦੇ ਸਨ, ਕਦੇ ਲੱਤ ਪਕੜ ਕੇ ਘੁਮਾ ਕੇ ਸੁੱਟਦੇ ਸਨ, ਕਦੇ ਦੰਦਾਂ ਦੇ ਨਾਲ ਚੱਕ ਵੱਢਦੇ ਸੀ, ਕਦੇ ਨੂੰਦਰਾ ਮਾਰਦੇ ਸੀ, ਕਦੇ ਡਾਂਗ ਲੈ ਕਰਕੇ ਮੂੰਹ ਦੇ ਉੱਤੇ ਦੰਦਾਂ ਦੇ ਉੱਤੇ ਮਾਰਦੇ ਸਨ, ਥੁੰਨਿਆਂ ਦੇ ਉੱਤੇ ਮਾਰ ਕੇ ਡਾਂਗਾਂ ਮੁੱਕੇ ਭੰਨਦੇ ਸਨ। ਅੱਜ ਕਹਿੰਦੇ ਪਹਿਲ ਉਸ ਨਾਲੋਂ ਵੀ ਚਾਰ ਗੁਣਾ ਵੱਧ ਤਸੀਹੇ ਦਿੱਤੇ।
ਲੜਕੇ ਕੇ ਚਿੱਤ ਸੁਖ ਸੋਥੀਆ,
ਪਰ ਹੁਣ ਸਹਬਾਜ ਸਿੰਘ ਇੱਕ ਐਸੀ ਅਵਸਥਾ 'ਚ ਚਲਾ ਗਿਆ ਜਿੱਥੇ ਇਹਨਾਂ ਵੱਲੋਂ ਦਿੱਤੇ ਜਾਣ ਵਾਲੇ ਤਸੀਹੇ ਉਹਨੂੰ ਦੁੱਖ ਨਹੀਂ ਪੇ ਦਿੰਦੇ, ਉਹ ਆਤਮਕ ਸੁੱਖ ਦੇ ਖੇੜੇ ਦੇ ਆਨੰਦ ਵਿੱਚ ਜਾ ਟਿਕਿਆ ਹੈ। ਜਿੱਥੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ ਹੈ। ਐਸੀ ਅਵਸਥਾ ਵਿੱਚ ਬਾਲਕ ਸਹਬਾਜ ਸਿੰਘ ਜਾ ਪਹੁੰਚਿਆ ਹੈ।
ਜਿਮ ਪ੍ਰਹਿਲਾਦ ਨ ਮਾਨਿਓ ਦੁੱਖ,
ਜਿਵੇਂ ਪ੍ਰਹਿਲਾਦ ਨੂੰ ਤਸੀਹੇ ਦਿੱਤੇ ਸੀ ਨਾ ਉਹਦੇ ਬਾਪ ਨੇ, ਉਹਨੇ ਦੁੱਖ ਨਹੀਂ ਸਨ ਮੰਨੇ,
ਐਸੇ ਬਾਲਕ ਲਾਗੇ ਸੁੱਖ।
ਜਿੰਨੇ ਦੁੱਖ ਦਿੰਦੇ ਆ ਬਾਲਕ ਨੂੰ ਫੁੱਲਾਂ ਵਾਂਗੂ ਲੱਗਦੇ ਹੈ, ਇਹਨਾਂ ਵੱਲੋਂ ਮਾਰੇ ਜਾਣ ਵਾਲੀਆਂ ਚਪੇੜਾਂ ਡਾਂਗਾਂ ਇੱਦਾਂ ਜਾਪਦੇ ਆ ਸਹਬਾਜ ਸਿੰਘ ਨੂੰ ਜਿਵੇਂ ਮੇਰੇ ਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ। ਇਹੋ ਜਿਹੀ ਅਵਸਥਾ ਸਹਬਾਜ ਸਿੰਘ ਦੀ ਬਣ ਗਈ।
ਜਿਉਂ ਜਿਉਂ ਬਾਲਕ ਚੋਟਾਂ ਲਾਵੇ,
ਜਿਵੇਂ ਜਿਵੇਂ ਇਸ ਬਾਲਕ ਨੂੰ ਚੋਟਾਂ ਮਾਰਦੇ ਨੇ, ਜਿਵੇਂ ਜਿਵੇਂ ਇਸ ਬਾਲਕ ਨੂੰ ਤਸੀਹੇ ਅਜਾਬ ਦਿੰਦੇ ਹਨ,
ਤਿਮ ਤਿਮ ਲੜਕੇ ਸੁੱਖ ਸੋ ਪਾਵੇ,
ਤਿਵੇਂ ਤਿਵੇਂ ਇਸ ਬਾਲਕ ਸਹਬਾਜ ਸਿੰਘ ਨੂੰ ਉਹਨਾਂ ਦੇ ਦਿੱਤੇ ਤਸੀਹੇ ਸੁਖਦਾਈ ਪ੍ਰਤੀਤ ਹੁੰਦੇ ਨੇ।
ਮਾਰਤ ਮਾਰਤ ਵੈ ਥੱਕ ਗਏ,
ਮਾਰਦਿਆਂ ਮਾਰਦਿਆਂ ਹੰਬ ਗਏ ਜਲਾਦ, ਉਹ ਥੱਕ ਗਏ ਪਸੀਨੋ ਪਸੀਨੀ ਹੋ ਗਏ।
ਯਤਨ ਤਿਨਾ ਕੇ ਸਭ ਮੁੱਕ ਗਏ,
ਜਿੰਨੇ ਉਹਨਾਂ ਦੇ ਮਾਰਨ ਕੁੱਟਣ ਦੇ ਯਤਨ ਸਨ ਉਹ ਸਾਰੇ ਯਤਨ ਮੁੱਕ ਗਏ।
ਤਬ ਨਵਾਬ ਕੇ ਯੇ ਚਿੱਤ ਆਈ,
ਨਵਾਬ ਉਸ ਵੇਲੇ ਸੋਚਦਾ ਮਨ ਚ ਕਹਿਣ ਲੱਗਾ,
ਜਾਦੂ ਕੀ ਇਨ ਜੁਗਤ ਲਗਾਈ,
ਕਹਿੰਦੇ ਜਾਪਦਾ ਸੁਬੇਗ ਸਿੰਘ ਨੇ ਕੋਈ ਜਾਦੂ ਕਰ ਦਿੱਤਾ ਇਹਦੇ ਤੇ, ਮੂੰਹ ਤੋਂ ਮੰਤਰ ਜਿਹਾ ਤਾਂ ਪੜ੍ਹਦਾ ਸੀ, ਉਹ ਜਾਦੂ ਟੂਣੇ ਦਾ ਹੀ ਹੋਣਾ, ਵੀ ਇਹਨੇ ਕੋਈ ਜਾਦੂ ਕਰ ਦਿੱਤਾ, ਪਤਾ ਨਹੀਂ ਇਹੋ ਜਿਹਾ ਕੀ ਜਾਦੂ ਕੀਤਾ ਹੈ। ਚੰਗਾ ਭਲਾ ਮੰਨਿਆ ਹੋਇਆ ਸੀ ਸਹਬਾਜ ਸਿੰਘ ਸਾਡੀ ਗੱਲ, ਇੱਕਦਮ ਫਿਰ ਮੁੱਕਰ ਗਿਆ, ਇਹ ਹੋਇਆ ਕੀ ਹੈ, ਇਹਦੇ ਬਾਪ ਸੁਬੇਗ ਸਿੰਘ ਨੇ ਕੋਈ ਜਾਦੂ ਕੀਤਾ।
ਕਾਜ਼ੀ ਮੁੱਲਾ ਲਈ ਮੰਗਾਈ,
ਨਵਾਬ ਨੇ ਉਸੇ ਵੇਲੇ ਕਾਜ਼ੀ ਤੇ ਮੌਲਵੀ ਸੱਦੇ, ਮੁਲਾਣੇ ਸੱਦੇ,
ਜਾਂ ਕੋ ਜਾਦੂ ਦਿਓ ਹਟਾਈ,
ਕਹਿਣ ਲੱਗੇ ਤੁਸੀਂ ਪੜ੍ਹੋ ਕਲਮਾ ਇਹਦੇ ਤੇ ਜਾਦੂ ਕੀਤਾ, ਉਹ ਜਾਦੂ ਹਟਾ ਦਿਓ ਇਹਦੇ ਤੇ, ਜਿਹੜਾ ਬੱਚਾ ਹੈ ਸਹਬਾਜ ਸਿੰਘ ਇਹਦੇ ਤੇ ਤੁਸੀਂ ਆਪਣੀਆਂ ਕਲਮਾ ਪੜ੍ਹ ਕੇ ਇਹਦੇ ਤੇ ਕੀਤਾ ਜਾਦੂ, ਉਹ ਜਾਦੂ ਟੂਣਾ ਹਟਾ ਦਿਓ।
ਕਲਾਮ ਇਲਮ ਕੁਛ ਲਾਵੋ ਤਾਣ,
ਤੁਸੀਂ ਲਾਓ ਆਪਣੇ ਕਲਾਮ ਦਾ ਜ਼ੋਰ, ਲਾਓ ਕਿਸੇ ਆਪਣੇ ਇਲਮ ਦਾ ਜ਼ੋਰ, ਜਿਹੜੇ ਇਲਮ ਤੁਸੀਂ ਜਾਣਦੇ ਹੋ, ਚਲਾਓ ਆਪਣੇ ਕਾਲੇ ਪੀਲੇ ਚਿੱਟੇ ਇਲਮ ਜਿਹੜੇ ਹੈਣ ਤੁਹਾਡੇ ਕੋਲ,
ਜਾਂ ਤੇ ਹੋਵੇ ਮੁਸਲਮਾਨ,
ਜਿਹਦੇ ਨਾਲ ਇਹ ਬਾਲਕ ਮੁਸਲਮਾਨ ਹੋ ਜੇ। ਚੰਗਾ ਭਲਾ ਮੰਨ ਗਿਆ ਸੀ ਸੁਬੇਗ ਸਿੰਘ ਨੇ ਕੋਈ ਟੂਣਾ ਕੀਤਾ, ਤੁਸੀਂ ਚਲਾਓ ਕੋਈ ਆਪਣਾ ਕਾਲਾ ਇਲਮ, ਤੁਸੀਂ ਚਲਾਓ ਕੋਈ ਆਪਣਾ ਬੰਗਾਲੀ ਜਾਦੂ ਜਿਹੜੇ ਲੋਕਾਂ ਨੂੰ ਕਹਿੰਦੇ ਫਿਰਦੇ ਜੇ
ਦੋਹਰਾ ਜੀਤੋ ਇਲਮ ਕਲਾਮ ਕੇ ਕਰਤ ਗਏ ਸਭ ਹਾਰ।
ਉਹ ਹੁਣ ਇਲਮ ਪੜ੍ਹਦੇ ਆ ਕਾਲੇ ਪੀਲੇ ਜਿਹੜੇ ਆਉਂਦੇ ਆ ਉਹਨਾਂ ਨੂੰ, ਕੋਈ ਲਾਲ ਇਲਮ ਤੇ ਕਾਲੇ ਇਲਮ ਤੇ ਚਿੱਟੇ ਇਲਮ, ਇਲਮਾਂ ਦੇ ਵੀ ਰੰਗ ਬਣਾਏ ਹੋਏ ਇਹਨਾਂ ਨੇ। ਉਹ ਪੜ੍ਹੇ ਸਾਰੇ ਇਲਮ ਜਿਹੜੇ ਆਉਂਦੇ ਸੀ, ਸੁਭਾਗ ਸਿੰਘ ਨੂੰ ਇੱਕੋ ਹੀ ਇਲਮ ਆਉਂਦਾ ਸੀ, ਗੁਰੂ ਨਾਨਕ ਸਾਹਿਬ ਦਾ ਮੂਲ ਮੰਤਰ। ਉਹ ਮੂਲ ਮੰਤਰ ਪੜ੍ਹਦਾ, ਇਹ ਆਪਣੇ ਇਲਮ ਪੜ੍ਹਦੇ ਨੇ। ਹੁਣ ਜਿੱਥੇ ਮੂਲ ਮੰਤਰ ਦਾ ਜਾਪ ਹੋਵੇ ਉੱਥੇ ਦੁਨੀਆਂ ਦਾ ਕੋਈ ਇਲਮ ਚੱਲ ਹੀ ਨਹੀਂ ਸਕਦਾ। ਇਹ ਤਾਂ ਵਹਿਮ ਭਰਮ ਨੇ ਲੋਕਾਂ ਦੇ ਦਿਲਾਂ 'ਚ ਪਾ ਦਿੱਤੇ ਜਾਂਦੇ ਆ। ਤੁਹਾਡੇ ਦੁਕਾਨ 'ਤੇ ਕਾਲਾ ਇਲਮ ਚਲਾ ਦਿੱਤਾ, ਤੁਹਾਡੇ ਘਰ ਦੇ ਉੱਤੇ ਕਾਲਾ ਇਲਮ ਚਲਾ ਦਿੱਤਾ, ਤੁਸੀਂ ਹੁਣ ਆਹ ਕਰੋ, ਤੁਹਾਡੇ 'ਤੇ ਮੈਂ ਆਹ ਚਿੱਟਾ ਇਲਮ ਕਰਨ ਲੱਗਾ। ਕਾਲੇ ਇਲਮ ਨੂੰ ਸਾਡਾ ਚਿੱਟਾ ਇਲਮ ਖਤਮ ਕਰੇਗਾ। ਲੋਕ ਗੁੰਮਰਾਹ ਹੋਏ ਫਿਰਦੇ ਹੈ। ਜਿੱਥੇ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦਾ ਮੂਲ ਮੰਤਰ ਦਾ ਜਾਪ ਹੁੰਦਾ ਗੁਰੂ ਖਾਲਸਾ ਜੀ, ਉੱਥੇ ਦੁਨੀਆਂ ਦਾ ਕੋਈ ਇਲਮ ਨਹੀਂ ਚੱਲ ਸਕਦਾ। ਸੁਭਾਗ ਸਿੰਘ ਮੂਲ ਮੰਤਰ ਦਾ ਜਾਪ ਕਰਦਾ, ਗੁਰਮੰਤਰ ਦਾ ਜਾਪ ਕਰਦਾ, ਇਹ ਆਪਣੇ ਇਲਮ ਲਾ ਲਾ ਕੇ ਥੱਕ ਗਏ, ਪਰ ਸੁਭਾਗ ਸਿੰਘ 'ਤੇ ਪ੍ਰਭਾਵ ਨਹੀਂ ਪਾ ਸਕੇ।
ਕੁਛ ਨੈ ਲਾਗੇ ਖਾਲਸੇ ਹੋਏ ਕਰਤ ਖੁਆਰ।
ਕਹਿੰਦੇ ਜਿੰਨੇ ਮਰਜ਼ੀ ਕੋਈ ਇਲਮ ਕਰ ਲਵੇ, ਖਾਲਸੇ ਨੂੰ ਨਹੀਂ ਇਲਮ ਲੱਗਦੇ। ਜਿਹੜੇ ਇਲਮ ਕਰਦੇ ਨੇ ਖਾਲਸੇ ਉੱਤੇ, ਉਹ ਇਲਮ ਉਹਨਾਂ ਨੂੰ ਖੁਆਰ ਕਰਦੇ ਆ ਜਾ ਕੇ। ਖਾਲਸੇ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।
ਚੋ ਪਈ ਨਵਾਬ ਗਿਓ ਥੱਕ ਦੁੱਖ ਕੋ ਦੇਤ।
ਨਵਾਬ ਹੰਬ ਗਿਆ, ਥੱਕ ਗਿਆ, ਨੇਕਾਂ ਤਸੀਹੇ ਦਿੰਦਿਆਂ ਦਿੰਦਿਆਂ।
ਪਾਇਓ ਨਾਈ ਤਿੰਨ ਗੁਰ ਭੇਤ।
ਉਹ ਇਹ ਨਹੀਂ ਜਾਣਦਾ ਜਿਹੜੇ ਗੁਰੂ ਦੇ ਚੇਲੇ ਨੇ ਉਹ ਗੁਰੂ ਕਿੱਡੀਆਂ ਵੱਡੀਆਂ ਬਰਕਤਾਂ ਤੇ ਤਾਕਤਾਂ ਦਾ ਮਾਲਕ ਹੈ। ਨਵਾਬ ਇਹ ਨਹੀਂ ਸੀ ਨਾ ਜਾਣਦਾ ਕਿ ਜਿਸ ਗੁਰੂ ਦੇ ਚੇਲੇ ਨੇ, ਜਿਸ ਗੁਰੂ ਦੇ ਸਿੱਖ ਨੇ, ਉਹ ਗੁਰੂ ਕਿੱਡੀਆਂ ਬਰਕਤਾਂ ਦਾ ਦਾਤ ਹੈ। ਉਹ ਤਾਂ ਸੈਂਕੜੇ ਸਾਲਾਂ ਤਾਈਂ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਭਜਨ ਕਰਦਾ ਰਿਹਾ। ਉਹਦੇ ਬਾਰੇ ਜਾਣਦਾ ਹੀ ਨਹੀਂ ਸੀ ਨਵਾਬ ਕਿ ਉਹ ਕਿੱਡੀਆਂ ਵੱਡੀਆਂ ਬਰਕਤਾਂ ਦੇ ਮਾਲਕ ਨੇ, ਜਲ ਤੋਂ ਥਲ ਤੇ ਥਲ ਤੋਂ ਕੂਆ ਕਰਨ ਦੀ ਤਾਕਤ ਰੱਖਣ ਵਾਲੇ ਹਨ, ਰਾਜਿਆਂ ਤੋਂ ਭਿਖਾਰੀ ਤੇ ਭਿਖਾਰੀਆਂ ਨੂੰ ਰਾਜੇ ਬਣਾਉਣ ਦੀ ਤਾਕਤ ਰੱਖਣ ਵਾਲੇ ਹਨ। ਐਸੇ ਗੁਰੂ ਦਾ ਭੇਤ ਇਹ ਨਵਾਬ ਨਹੀਂ ਸੀ ਜਾਣਦਾ।
ਤਬ ਨਵਾਬ ਨੇ ਦੋ ਮੰਗਾਏ,
ਦੋਨਾਂ ਨੂੰ ਸੱਦਿਆ,
ਦੁੱਖ ਦੇਣੇ ਤੇ ਲੋਕ ਹਟਾਏ।
ਇੱਕ ਵਾਰੀ ਰੋਕ ਦਿੱਤਾ ਦੁੱਖ ਦੇਣ ਤੋਂ,
ਬੰਦੀ ਖਾਨੇ ਦਹੇ ਪਹੁੰਚਾਏ,
ਬੰਦੀ ਖਾਨੇ ਚ ਪਹੁੰਚਾ ਦਿੱਤਾ।
ਰਤਨ ਸਿੰਘ ਸੁਣ ਲਿਖਿਓ ਬਣਾਏ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿਵੇਂ ਸੁਣਿਆ ਸੀ ਆਪਣੇ ਬਜ਼ੁਰਗਾਂ ਕੋਲੋਂ ਲਿਖਿਆ।
ਸੁਬੇਗ ਸਿੰਘ ਗੁਰ ਪਤ ਰੱਖ ਲਈ,
ਏਦਾਂ ਭਾਈ ਸੁਬੇਗ ਸਿੰਘ ਦੀ ਪੱਤ ਗੁਰੂ ਨੇ ਰੱਖ ਲਈ, ਉਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ। ਜੇ ਪੁੱਤਰ ਵੀ ਕਿਤੇ ਧਰਮ ਤੋਂ ਭ੍ਰਸ਼ਟ ਹੋ ਜਾਂਦਾ ਤਾਂ ਸੁਬੇਗ ਸਿੰਘ ਦੀ ਪੱਤ ਨਹੀਂ ਸੀ ਰਹਿਣੀ। ਗੁਰਦੇਵ ਨੇ ਭਾਈ ਸੁਬੇਗ ਸਿੰਘ ਦੀ ਪੱਤ ਰੱਖ ਲਈ।
ਸੁਬੇਗ ਸਿੰਘ ਯੋਂ ਸਾਖੀ,
ਇਹ ਸੀ ਭਾਈ ਸੁਬੇਗ ਸਿੰਘ ਦੀ ਸਾਖੀ।
ਦੋਹਰਾ 1873 ਸਾਲ ਸੁਬਿਕਰਮ ਰਾਏ।
ਕਹਿੰਦੇ ਇਹ ਕਿਹੜੇ ਸਾਲ ਦੀ ਬਾਤ ਹੈ? 1802 ਦੋ ਉੱਪਰ, ਯਾਨੀ ਕਿ 1802 ਸੰਮਤ ਬਿਕਰਮੀ ਤੇ ਈਸਵੀ ਦਾ ਸਾਲ ਸੀ 1745। 1745 ਈਸਵੀ ਤੇ 1802 ਸੰਮਤ ਬਿਕਰਮੀ ਦੇ ਵਿੱਚ ਇਹ ਸਾਰੇ ਤਸੀਹੇ ਭਾਈ ਸੁਬੇਗ ਸਿੰਘ ਤੇ ਸੁਭਾਜ ਸਿੰਘ ਨੂੰ ਦਿੱਤੇ ਗਏ।
ਸੁਬੇਗ ਸਿੰਘ ਸਾਖੀ ਪਈ ਸੁਣੋ ਸੰਤ ਮਨ ਲਾਏ।
ਭਾਈ ਸੁਬੇਗ ਸਿੰਘ ਜੀ ਕਹਿੰਦੇ ਸਾਖੀ ਪਈ ਹੈ, ਹੇ ਸੰਤ ਜਨੋ ਤੁਸੀਂ ਮਨ ਲਾ ਕੇ ਸੁਣੀ, ਅੱਗੇ ਵੀ ਸੁਣੋ।
ਚੋ ਪਈ ਸਾਖੀ ਸੁਣੀ ਮੈਂ ਆਪਣੇ ਤਾਤ।
ਭਾਈ ਸਾਹਿਬ ਕਹਿੰਦੇ ਜਿਹੜੀ ਸਾਖੀ ਹੈ ਮੈਂ ਆਪਣੇ ਪਿਤਾ ਦੇ ਕੋਲੋਂ ਸੁਣੀ, ਮੇਰੇ ਪਿਤਾ ਨੇ ਸਾਖੀ ਮੈਨੂੰ ਸੁਣਾਈ ਹੈ ਤੇ ਮੇਰੇ ਪਿਤਾ ਨੇ ਸਾਖੀ ਆਪਣੇ ਪਿਤਾ ਮਹਤਾਬ ਸਿੰਘ ਕੋਲੋਂ ਸੁਣੀ, ਅੱਖੀਂ ਵੇਖੀ। ਤੋ ਮੇਰੇ ਪਿਤਾ ਨੇ ਇਹ ਸਾਰੀ ਸਾਖੀ, ਪਿਤਾ ਕੌਣ ਸਨ? ਭਾਈ ਰਤਨ ਸਿੰਘ ਦੇ ਪਿਤਾ ਦਾ ਨਾਮ ਸੀ ਭਾਈ ਰਾਏ ਸਿੰਘ, ਜਿਨ੍ਹਾਂ ਬਾਰੇ ਪਿੱਛੇ ਸੁਣਿਆ ਹੀ ਆ ਵੀ ਵੱਢ ਕੇ ਸੁੱਟ ਗਏ ਸਨ, ਪਰ ਪਰਮੇਸ਼ਰ ਨੇ ਰੱਖ ਲਿਆ। ਕਹਿੰਦੇ ਮੇਰੇ ਪਿਤਾ ਨੇ ਮੈਨੂੰ ਇਹ ਸਾਖੀ ਸੁਣਾਈ ਹੈ ਤੇ ਜਿਵੇਂ ਉਹਨੇ ਸੁਣਾਈ ਹੈ ਮੈਂ ਤਿਵੇਂ ਇੱਥੇ ਰਤਨ ਸਿੰਘ ਜੀ ਕਹਿੰਦੇ ਲਿਖ ਦਿੱਤੀ ਹੈ।
ਤੈਸੇ ਲਿਖੀ ਰਤਨ ਸਿੰਘ ਬਾਤ,
ਹੂਬਹੂ ਉਸੇ ਤਰ੍ਹਾਂ ਲਿਖੀ ਹੈ ਜਿਵੇਂ ਮੇਰੇ ਪਿਤਾ ਜੀ ਨੇ ਸੁਣਾਈ ਹੈ।
ਜੇਤੀ ਸੁਣੀ ਤੇਤੀ ਹਮ ਕਈ,
ਜਿੰਨੀ ਸੁਣੀ ਸੀ ਮੈਂ ਉਨੀ ਕਹਿ ਦਿੱਤੀ ਹੈ।
ਆਗੇ ਔਰ ਸੁਣੋ ਗਤ ਨਹੀਂ,
ਹੁਣ ਅੱਗੇ ਹੋਰ ਕਥਾ ਸੁਣੋ ਗੁਰੂ ਖਾਲਸਾ ਜੀ।
ਦੋਹਰਾ ਸਾਖੀ ਤਾਰੂ ਸਿੰਘ ਕੀ, ਸੁਣੋ ਸਿੰਘ ਮਨ ਲਾਏ।
ਐ ਗੁਰੂ ਕੇ ਲਾਲੋ ਹੁਣ ਸੁਣੋ ਉਸ ਮਹਾਨ ਸ਼ਹੀਦ ਦੀ ਸਾਖੀ ਜਿਹਨੂੰ ਅਰਦਾਸ ਵਿੱਚ ਨਿੱਤ ਧਿਆਨ ਵਿੱਚ ਧਾਰਦੇ ਹੋ ਕਿ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ। ਜਦੋਂ ਇਹ ਪੰਗਤੀ ਕਹੀ ਜਾਂਦੀ ਹੈ ਨਾ ਅਰਦਾਸ ਵਿੱਚ ਅੱਜ ਵੀ ਕਿ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ, ਉਦੋਂ ਸਾਡਾ ਸਾਰਿਆਂ ਦਾ ਧਿਆਨ 25-26 ਸਾਲਾਂ ਦੇ ਨੌਜਵਾਨ ਸ਼ਹੀਦ ਭਾਈ ਤਾਰੂ ਸਿੰਘ ਬਦੇਹੀ ਵੱਲ ਚੱਲਿਆ ਜਾਂਦਾ ਹੈ। ਬਦੇਹੀ ਸ਼ਬਦ ਲਿਖਿਆ ਇੱਥੇ ਭਾਈ ਸਾਹਿਬ ਰਤਨ ਸਿੰਘ ਹੋਣਾ ਨੇ, ਬਦੇਹੀ ਜਿਹੜੇ ਇਸ ਦੇਹ ਤੋਂ ਮੁਕਤ ਹੋ ਕੇ ਰਹਿੰਦੇ ਸਨ। ਭਾਈ ਤਾਰੂ ਸਿੰਘ ਸ਼ਹੀਦ ਦੀ ਕਥਾ ਤਾਰਾ ਸਿੰਘ ਵਾਂ ਦੀ ਵੀ ਸੁਣੀ ਹੈ ਪਿੱਛੇ ਕਥਾ ਆਪ ਜੀ ਨੇ। ਤਾਰਾ ਸਿੰਘ ਵਾਂ ਨਿਹੰਗ ਸਿੰਘ ਜੋ ਡਲਵਾਂ ਪਿੰਡ ਦੇ ਰਹਿਣ ਵਾਲੇ ਸਨ, ਵਾਂ ਪਿੰਡ ਦੇ, ਕਹਿੰਦੇ ਇਹ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਦੀ ਸਾਖੀ ਮਨ ਲਾ ਕੇ ਪਿਆਰ ਨਾਲ ਸੁਣੋ ਕਿਵੇਂ ਭਾਈ ਤਾਰੂ ਸਿੰਘ ਜੀ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਹੈ।
ਜੋ ਖਾਨ ਬਹਾਦਰ ਲੈ ਤੁਰਿਓ, ਖੋਪਰੀ ਸਿਰੋਂ ਉਤਰਾਏ।
ਭਾਈ ਤਾਰੂ ਸਿੰਘ ਆਪ ਇਕੱਲੇ ਨਹੀਂ ਗਏ, ਉਹ ਜਕਰੀਏ ਨੂੰ ਖਾਨ ਬਹਾਦਰ ਨੂੰ ਆਪਣੀ ਜੁੱਤੀ ਅੱਗੇ ਲਾ ਕੇ ਟੋਰ ਕੇ ਉਹਨੂੰ ਅਗਲੇ ਘਰ, ਫਿਰ ਆਪ ਖੋਪਰ ਲਵਾ ਕੇ ਬਾਅਦ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਜਾਂ ਖੋਪਰ ਤਾਂ ਪਹਿਲਾਂ ਹੀ ਲੈ ਗਿਆ ਸੀ, 22 ਦਿਨ ਖੋਪਰ ਲੈਣ ਤੋਂ ਬਾਅਦ ਵੀ ਜਿਉਂਦੇ ਰਹੇ। ਜਦੋਂ ਸੁਣਿਆ ਨਾ ਵੀ ਜਕਰੀਆ ਚਲਿਆ ਗਿਆ, ਮਰ ਗਿਆ ਪਾਪੀ, ਫਿਰ ਭਾਈ ਸਾਹਿਬ ਨੇ ਵੀ ਸਰੀਰ ਸ਼ਾਂਤ ਕੀਤਾ ਸੀ। ਹਾਂਜੀ,
ਜੋ ਮਾਜੇ ਮੈਂ ਬਸਤ ਥੇ, ਭਲੇ ਸੋ ਪੂਲੇ ਗ੍ਰਾਮ।
ਕਿੱਥੋਂ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਜੀ? ਮਾਝੇ ਦੇ ਵਿੱਚ ਪੂਲਾ ਪਿੰਡ ਹੈ, ਪੂਲਾ, ਉਸ ਪੂਲੇ ਪਿੰਡ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਸ਼ਹੀਦ।
ਹਠੀ ਤਪੀ ਸਾਚੋ ਸਤੀ, ਨਿਹੰਗ ਤਾਰੂ ਸਿੰਘ ਨਾਮ।
ਭਾਈ ਤਾਰੂ ਸਿੰਘ ਜੀ ਹਠੀ ਵੀ ਸਨ, ਤਪੀ ਵੀ ਸਨ, ਸੱਚੇ ਸਤੀ ਵੀ ਸਨ ਤੇ ਨਿਹੰਗ ਸਿੰਘ ਸਨ ਭਾਈ ਤਾਰੂ ਸਿੰਘ ਜੀ। ਨਿਹੰਗ ਸਿੰਘ ਬਾਣੇ 'ਚ ਰਹਿੰਦੇ ਸਨ, ਨਿਹੰਗ ਸਿੰਘ ਸਜੇ ਹੋਏ ਸੀ ਖੰਡੇ ਦੀ ਪੌਲ ਛੱਕ ਕੇ। ਤੋ ਨਿਹੰਗ ਸਿੰਘ ਸਨ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਆਮ ਕਰਕੇ ਉਸ ਇਲਾਕੇ 'ਚ ਤਾਰੂ ਸਿੰਘ ਨਿਹੰਗ ਕਹਿੰਦੇ ਸਨ। ਹਾਂਜੀ,
ਜੋ ਪਈ ਨਵਾਬ ਮੌਤ ਜਬ ਨੇੜੇ ਆਈ,
ਜਦੋਂ ਨਵਾਬ ਦੀ ਖਾਨੂ ਦੀ ਮੌਤ ਨੇੜੇ ਆਈ।
ਤਿਮ ਤਿਮ ਲਾਗੋ ਕਰਨ ਬੁਰਾਈ,
ਕਹਿੰਦੇ ਦੀਵਾ ਬੁਝਣਾ ਹੋਵੇ ਨਾ ਜ਼ਿਆਦਾ ਭੜਕਣ ਲੱਗ ਪੈਂਦਾ ਹੈ। ਖਾਨੂ ਦੀ ਜਿਵੇਂ ਜਿਵੇਂ ਮੌਤ ਨੇੜੇ ਆ ਰਹੀ ਆ, ਤਿਵੇਂ ਤਿਵੇਂ ਜ਼ਿਆਦਾ ਬੁਰਿਆਈਆਂ ਕਰਨ ਲੱਗ ਪਿਆ, ਜ਼ਿਆਦਾ ਸਿੰਘਾਂ ਨੂੰ ਫੜ ਕੇ ਕਤਲ ਕਰਨ ਲੱਗ ਪਿਆ।
ਸਾਲ 1800 ਸਹੀਏ ਦੋਏ,
ਕਹਿੰਦੇ 1802 ਸੰਮਤ ਬਿਕਰਮੀ ਦਾ ਹੀ ਸਾਲ ਸੀ, 1745 ਦੀ ਈਸਵੀ ਦਾ ਸਾਲ ਸੀ।
ਤਾਰੂ ਸਿੰਘ ਕੀਓ ਸਾਕੋ ਸੋਏ,
1745 ਦੇ ਵਿੱਚ ਹੀ ਭਾਈ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਭਾਈ ਤਾਰੂ ਸਿੰਘ ਹੋਣਾ ਨੇ।
ਦੋਹਰਾ ਨਵਾਬ ਮੁਲਖੀਅਨ ਕੋ ਪੁੱਛਿਓ, ਸਿੰਘ ਰਿਜ਼ਕ ਕਹਾਂ ਤੇ ਖਾਏ।
ਇੱਕ ਦਿਨ ਜ਼ਕਰੀਆ ਬੈਠਾ ਸੀ ਆਪਣੀ ਗੱਦੀ ਉੱਤੇ, ਤਖ਼ਤ ਦੇ ਉੱਤੇ, ਜਿੱਥੇ ਬਹਿ ਕੇ ਬੇਇਨਸਾਫੀਆਂ ਬੇਨਿਆਈਆਂ ਕਰਦਾ। ਇਹਨੇ ਮੁਲਖਈ ਸੱਦੇ, ਮੁਲਖਈ ਕਿਹੜੇ ਜਿਹੜੇ ਟੋਟ ਸੀ, ਸਾਹਿਬ ਰਾਏ ਚੌਧਰੀ ਵਰਗੇ, ਰਾਮੇ ਰੰਧਾਵੇ ਵਰਗੇ, ਹਰਭਗਤ ਨਿਰੰਜਨੀਏ ਵਰਗੇ, ਇਹ ਸਾਰੇ ਸੱਦੇ ਨੇ। ਉਹਨਾਂ ਨੂੰ ਸੱਦ ਕੇ ਪੁੱਛਦਾ ਹੈ, ਹਾਂਜੀ,
ਸਿੰਘ ਰਿਜਕ ਕਹਾਂ ਤੇ ਖਾਏ।
ਕਹਿੰਦਾ ਯਾਰ ਇਹ ਜਿਹੜੇ ਸਿੰਘ ਨੇ ਰੋਟੀ ਕਿੱਥੋਂ ਖਾਂਦੇ ਹੈ, ਵੀ ਰਹਿੰਦੇ ਤਾਂ ਹੈ ਨਹੀਂ ਪਿੰਡਾਂ ਨਗਰਾਂ 'ਚ, ਮੈਂ ਛੱਡੇ ਵੀ ਨਹੀਂ, ਜੰਗਲਾਂ 'ਚ ਰਹਿੰਦੇ ਆ, ਰੋਟੀ ਕਿੱਥੋਂ ਖਾਂਦੇ ਨੇ, ਇਹਨਾਂ ਕੋਲ ਰੋਜੀ ਕਿੱਥੇ ਕਿੱਥੋਂ ਆਉਂਦੀ ਆ, ਕੌਣ ਇਹਨਾਂ ਨੂੰ ਭੋਜਨ ਚੁਕਾਉਂਦਾ।
ਨੈ ਉਗਰਾਈ ਹਲਵਾਹੀ
ਇਹ ਨਾ ਉਗਰਾਹੀ ਕਰਦੇ ਨੇ ਕਿਤੋਂ ਨਾ ਹਲ ਵਾਹੁੰਦੇ ਨੇ
ਨੈ ਚਾਕਰੀ ਬਣਜ ਕਮਾਏ
ਨਾ ਕਿਤੇ ਨੌਕਰੀ ਕਰਦੇ ਨੇ ਨਾ ਵਪਾਰ ਕਰਦੇ ਨੇ ਇਹਨਾਂ ਨੂੰ ਰੋਟੀ ਕੌਣ ਖਵਾਉਂਦਾ ਕਿੱਥੋਂ ਲਿਆਉਂਦੇ ਨੇ ਰੋਟੀ
ਚੋਪਈ ਗੁਰਦੁਆਰੇ ਜੋ ਚੜ੍ਹਤ ਚੜਾਵੇ
ਜਿਹੜਾ ਚੜਾਵਾ ਪਹਿਲਾਂ ਗੁਰੂ ਘਰਾਂ ਵਿੱਚ ਚੜ੍ਹਦਾ ਸੀ ਤੇ ਲੈ ਲੈਂਦੇ ਸਨ
ਸੋ ਪੀ ਮੈਨੇ ਦਏ ਹਟਵਾਏ
ਮੈਂ ਉਹ ਗੁਰੂ ਘਰਾਂ ਵਿੱਚੋਂ ਚੜਾਵਾ ਚੜ੍ਹਨਾ ਵੀ ਰੋਕ ਦਿੱਤਾ ਲੋਕ ਆਉਂਦੇ ਹੀ ਨਹੀਂ ਉੱਥੇ ਗੁਰੂ ਘਰਾਂ ਵਿੱਚ ਮੈਂ ਛੱਡੇ ਹੀ ਨਹੀਂ ਸਿੱਖ ਗੁਰੂ ਘਰਾਂ ਦੇ ਵਿੱਚ ਚੜਾਵਾ ਚੜਾਉਣਾ ਵੀ ਬੰਦ ਕਰ ਦਿੱਤਾ ਮੈਂ ਉਹ ਵੀ ਇਹਨਾਂ ਕੋਲ ਨਹੀਂ ਜਾਣ ਦਿੰਦਾ ਫਿਰ ਇਹ ਕਿੱਥੋਂ ਰੋਟੀ ਖਾਂਦੇ ਨੇ ਕੌਣ ਖਵਾ ਜਾਂਦਾ ਇਹਨਾਂ ਨੂੰ ਰੋਟੀ ਜੰਗਲਾਂ ਚ ਬੈਠਿਆਂ ਨੂੰ
ਨੈ ਗੁਰੂਆਂ ਕੋ ਦੇ ਨਿਆਜ਼
ਨਾ ਕੋਈ ਆ ਕੇ ਗੁਰੂਆਂ ਦੇ ਦਰਬਾਰਾਂ ਦੇ ਵਿੱਚ ਕੋਈ ਭੇਟਾ ਭੇਟ ਕਰਦਾ ਸਿੱਖ ਆਉਂਦੇ ਨੀ ਗੁਰੂ ਘਰਾਂ ਵਿੱਚ ਮੈਂ ਚੌਂਕੀਆਂ ਬਿਠਾ ਦਿੱਤੀਆਂ ਨੇ
ਹਟਾਏ ਦੀਏ ਮੈਂ ਸਿੰਘਨ ਕਾਜ
ਸਿੰਘਾਂ ਦੇ ਜਿੰਨੇ ਕੰਮ ਸਨ ਮੈਂ ਸਾਰੇ ਰੋਕ ਦਿੱਤੇ ਹਨ
ਓਏ ਭੁੱਖੇ ਕਿਮ ਨਾਏ ਮਰਾਹੀ
ਮੈਂ ਹੈਰਾਨੀ ਦੀ ਬਾਤ ਹੈ ਵੀ ਭੁੱਖੇ ਮਰਦੇ ਕਿਉਂ ਨਹੀਂ ਭੁੱਖ ਨਾਲ ਤਾਂ ਮਰ ਜਾਂਦੇ ਨੇ ਇਹ ਭੁੱਖੇ ਨਹੀਂ ਮਰਦੇ ਇਹਨਾਂ ਨੂੰ ਫਿਰ ਕਿਤੋਂ ਨਾ ਕਿਤੋਂ ਰੋਟੀ ਮਿਲ ਜਾਂਦੀ ਹੈ ਕੌਣ ਦੇ ਕੇ ਆਉਂਦਾ ਇਹਨਾਂ ਨੂੰ ਰੋਟੀਆਂ ਕੌਣ ਇਹਨਾਂ ਦੀ ਮਦਦ ਕਰਦਾ ਹੈ
ਦਾਣਾ ਪਾਣੀ ਜਿਨ ਲੱਭੇ ਨਾਈ
ਕਿਤੇ ਇਹਨਾਂ ਨੂੰ ਦਾਣਾ ਪਾਣੀ ਨਹੀਂ ਲੱਭਦਾ ਕਈ ਥਾਵਾਂ ਤੇ ਤਾਂ ਪਾਣੀ ਵੀ ਪੀਣ ਨੂੰ ਨਹੀਂ ਲੱਭਦਾ ਇਹਨਾਂ ਨੂੰ ਜਿੱਥੇ ਰਹਿੰਦੇ ਨੇ
ਫੌਜ ਟੋਲ ਉਨ ਬੰਨ ਕੇ ਰਾਹੀ
ਤੇ ਫੌਜਾਂ ਟੋਲ ਕੇ ਇਹਨਾਂ ਨੂੰ ਲੱਭ ਕੇ ਬੰਨ ਕੇ ਮਾਰਦੀਆਂ ਹਨ
ਫੌਜ ਟੋਲ ਕੇ ਮਾਰੇ ਤਾਂ
ਜਿੱਥੇ ਲੱਭ ਜਾਣ ਮਿਲ ਜਾਣ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ
ਜਿਨ ਪਿੰਡਨ ਮੈਂ ਸਿੰਘ ਕੋ ਪਇਓ
ਮੈਂ ਤਾਂ ਉਹ ਪਿੰਡ ਨਹੀਂ ਛੱਡੇ ਜਿਨ੍ਹਾਂ ਪਿੰਡਾਂ ਵਿੱਚ ਕੋਈ ਇੱਕਾ ਦੁੱਕਾ ਵੀ ਸਿੰਘ ਹੋਏ ਨੇ
ਸੋਈ ਪਿੰਡ ਉਜਾੜ ਮੈਂ ਦਇਓ
ਮੈਂ ਉਹ ਪਿੰਡ ਉਜਾੜ ਕੇ ਥੇ ਬਣਾ ਕੇ ਰੱਖ ਦਿੱਤੇ ਹਨ
ਛੋੜ ਗਏ ਵੈ ਆਪਣੇ ਦੇਸ਼
ਜਿਹੜੇ ਉਹਨਾਂ ਪਿੰਡਾਂ ਚ ਰਹਿਣ ਵਾਲੇ ਮਾੜੇ ਮੋਟੇ ਸਿੰਘ ਸੀਗੇ ਵੀ ਉਹ ਵੀ ਆਪਣੇ ਪਿੰਡ ਛੱਡ ਕੇ ਦੂਜੇ ਦੇਸ਼ਾਂ ਨੂੰ ਚਲੇ ਗਏ ਨੇ
ਭੁੱਖੇ ਹੋਏ ਵਟਾਵੇਂ ਭੇਸ
ਕਈ ਭੇਸ ਵਟਾ ਕੇ ਭੁੱਖੇ ਹੋ ਕੇ ਦੁੱਖ ਪਾਉਂਦੇ ਹਨ
ਮੈਂ ਸਿੰਘਨ ਕੇ ਸਾਥ ਬਿਗਾਰੇ
ਮੈਂ ਤਾਂ ਸਿੰਘਾਂ ਦੇ ਰਿਸ਼ਤੇਦਾਰ ਵੀ ਗਾਲ ਕੇ ਰੱਖ ਦਿੱਤੇ ਉਹਨਾਂ ਦੇ ਰਿਸ਼ਤੇਦਾਰ ਵੀ ਕੋਹ ਕੋਹ ਕੇ ਮਾਰ ਦਿੱਤੇ ਨੇ
ਖੱਡਨ ਮੈਂ ਤੇ ਟੋਲ ਕੱਢ ਮਾਰੇ
ਜ਼ਮੀਨਾਂ ਵਿੱਚ ਜਿਹੜੀਆਂ ਖੱਡਾਂ ਸੀ ਬਘਿਆੜਾਂ ਦੀਆਂ ਉਹਨਾਂ ਖੱਡਾਂ ਚੋਂ ਕੱਢ ਕੱਢ ਕੇ ਮਾਰੇ ਹਨ
ਮੁਗਲ ਬਾਜ ਹੈ ਸਿੰਘ ਬਟੇਰੇ
ਅਸੀਂ ਮੁਗਲ ਇਸ ਵੇਲੇ ਬਾਜ ਬਣੇ ਹੋਏ ਆ ਸਿੰਘ ਬਟੇਰੇ ਨੇ ਜਿਵੇਂ ਬਾਜ ਬਟੇਰੇ ਨੂੰ ਨਹੀਂ ਛੱਡਦਾ ਮੈਂ ਏਦਾਂ ਇਹਨਾਂ ਸਿੰਘਾਂ ਨੂੰ ਨਹੀਂ ਛੱਡਿਆ
ਮਾਰੇ ਮੁਗਲਨ ਨੇ ਬਹੁ ਘੇਰੇ
ਇਹਨਾਂ ਨੂੰ ਬਹੁਤਿਆਂ ਨੂੰ ਮੁਗਲਾਂ ਨੇ ਘੇਰ ਘੇਰ ਕੇ ਮਾਰਿਆ ਖਤਮ ਕੀਤਾ
ਰਿਜ਼ਕ ਬਿਨਾ ਕੋਈ ਜੀਵੇ ਨਾਈ
ਰੋਜੀ ਤੋਂ ਬਿਨਾ ਰੋਟੀ ਤੋਂ ਬਿਨਾ ਭਲਾ ਕੋਈ ਜੀਵਦਾ ਰਹਿ ਸਕਦਾ ਇਹਨਾਂ ਕੋਲ ਰੋਟੀ ਕਿੱਥੋਂ ਆਉਂਦੀ ਆ ਕੌਣ ਦੇ ਜਾਂਦਾ ਇਹਨਾਂ ਨੂੰ ਪ੍ਰਸ਼ਾਦੇ ਇਹ ਕਿਵੇਂ ਜਿਉਂਦੇ ਰਹਿ ਗਏ ਨੇ
ਉਹ ਕਿਮ ਜੀਵੈ ਰਿਜ਼ਕ ਬਿਨਾ ਹੀ
ਇਹ ਰੋਟੀ ਤੋਂ ਬਿਨਾ ਕਿਵੇਂ ਜਿਉਂਦੇ ਰਹਿ ਜਾਂਦੇ ਹਨ
ਪੱਤ ਸਾਗ ਖਾਏ ਮਨੁੱਖ ਕਬ ਜੀਵੈ
ਆ ਸਾਗ ਪੱਤਾ ਜਾਂ ਦਰਖਤਾਂ ਦੇ ਪੱਤੇ ਖਾ ਕੇ ਕਦੇ ਕੋਈ ਮਨੁੱਖ ਜਿਉਂਦਾ ਰਹਿ ਸਕਦਾ ਕਹਿੰਦਾ ਇਹ ਕਿਵੇਂ ਹੋ ਸਕਦਾ ਵੀ ਸਾਗ ਪੱਤੇ ਖਾ ਕੇ ਕੋਈ ਜਿਉਂਦਾ ਰਹਿ ਜੇ ਪੱਤੇ ਖਾ ਕੇ ਵੀ ਜਿਉਂਦਾ ਰਹਿੰਦਾ ਕੋਈ ਦਰਖਤਾਂ ਦੀਆਂ ਛਿੱਲਾਂ ਖਾ ਕੇ ਵੀ ਜਿਉਂਦਾ ਰਹਿੰਦਾ ਜਿਹੜੇ ਬੰਦੇ ਨੇ ਕਦੇ ਵੇਖਿਆ ਨਹੀਂ ਉਹ ਖਾਧੇ ਹੀ ਨਹੀਂ ਸੀ ਕਦੇ ਇਹਨੇ ਸਾਗ ਪੱਤ ਇਹਨੂੰ ਕੀ ਪਤਾ ਸੀ ਵੀ ਸਿੰਘ ਸਾਗ ਪੱਤ ਖਾ ਕੇ ਕਿਵੇਂ ਜੀਵਦੇ ਰਹਿੰਦੇ ਸੀ ਉਹਦੇ ਲਈ ਤਾਂ ਅੱਥ ਕਥਨੀ ਸੀ ਨਾ ਉਹਨੇ ਤਾਂ ਕਹਿਣਾ ਹੀ ਸੀ ਇਹ ਕਿਵੇਂ ਹੋ ਸਕਦਾ ਜਿਵੇਂ ਅੱਜ ਕੱਲ੍ਹ ਨਹੀਂ ਕਈ ਕਹਿ ਦਿੰਦੇ ਆਹ ਕਿਵੇਂ ਹੋ ਸਕਦਾ ਜੀ ਇਹ ਗਲਤ ਲਿਖਿਆ ਹੋਇਆ ਇਤਿਹਾਸ 'ਚ ਕਹਿ ਦਿੰਦੇ ਆ ਨਾ ਜਦੋਂ ਵੇਖਿਆ ਹੀ ਨਹੀਂ ਉਹ ਖੇਡ ਉਹਨਾਂ ਨੂੰ ਜਾਣਦੇ ਹੀ ਨਾ ਅਨੁਭਵ ਹੀ ਨਹੀਂ ਕੀਤਾ ਅਤੇ ਉਹ ਕਹਿਣਗੇ ਹੀ ਨਾ ਹੁਣ ਜਕਰੀਏ ਵਾਸਤੇ ਤਾਂ ਇਹ ਵੀ ਹੈਰਾਨੀ ਦੀ ਬਾਤ ਸੀ ਵੀ ਸਾਗ ਪੱਤਰੇ ਖਾ ਕੇ ਕਿਵੇਂ ਕੋਈ ਜਿਉਂਦਾ ਰਹਿ ਜਾਏਗਾ ਵੀ ਦਰਖਤਾਂ ਦੇ ਪੱਤੇ ਖਾ ਕੇ ਦਰਖਤਾਂ ਦੀਆਂ ਛਿੱਲਾਂ ਖਾ ਕੇ ਕਿਵੇਂ ਜਿਉਂਦੇ ਰਹਿ ਜਾਂਦੇ ਨੇ ਕਹਿੰਦਾ ਇਹ ਨਹੀਂ ਮੈਂ ਮੰਨ ਸਕਦਾ
ਜੋ ਜੀਵੈ ਤੁਰਨ ਜੋਗ ਕੇ ਮਥੀਵੈ
ਜੇ ਜੀਵਦੇ ਵੀ ਨੇ ਸਾਗ ਪੱਤੇ ਖਾ ਕੇ ਤੇ ਤੁਰਨ ਜੋਗੇ ਕਿਵੇਂ ਰਹਿ ਜਾਂਦੇ ਨੇ ਇਹਨਾਂ ਦੇ ਸਰੀਰ ਬਲ ਕਿਵੇਂ ਆ ਜਾਂਦਾ ਜਦੋਂ ਲੜਦੇ ਨੇ ਅਸੀਂ ਮਾਰਨ ਜਾਂਦੇ ਹਾਂ ਇਹਨਾਂ ਨੂੰ ਇਕੱਲਿਆਂ ਨੂੰ ਥੋੜ੍ਹੀ ਮਾਰਦੇ ਹਾਂ ਸਾਡੇ ਵੀ ਕਈਆਂ ਨੂੰ ਲੈ ਕੇ ਮਰਦੇ ਹਨ
ਦੋਹਰਾ ਇੱਕ ਦੁਸ਼ਟ ਤਬ ਬੋਲਿਓ ਨੈ ਭੁੱਖੇ ਸਿੰਘ ਮਰਾਏ
ਵਿੱਚੋਂ ਇੱਕ ਦੁਸ਼ਟ ਬੋਲਿਆ ਮਲੇਛ ਟੋਟ ਹੀ ਸੀ ਇਹਨਾਂ ਦਾ ਉਹ ਬੋਲਿਆ ਕਹਿਣ ਲੱਗਾ ਸੁਣੋ ਜੀ ਇਸ ਦੇਸ਼ ਵਿੱਚ ਜਿਹੜੇ ਸਿੰਘ ਭੁੱਖੇ ਨੇ ਭੁੱਖੇ ਨਹੀਂ ਮਰਦੇ
ਇਸੀ ਦੇਸ਼ ਮੈਂ ਸਿੱਖ ਰਹੇ ਉਨ ਦੇ ਕੇ ਪੀਛੇ ਖਾਏ
ਇਸੇ ਦੇਸ਼ ਵਿੱਚ ਇਹੋ ਜਿਹੇ ਸਿੱਖ ਵੀ ਰਹਿੰਦੇ ਹੈ ਜਿਹੜੇ ਪਹਿਲਾਂ ਉਹਨਾਂ ਜੰਗਲਾਂ ਵਿੱਚ ਰਹਿੰਦੇ ਭੁੱਖਿਆਂ ਨੂੰ ਛਕਾਉਂਦੇ ਆ, ਮੁੜ ਕੇ ਬਾਅਦ ਵਿੱਚ ਆਪ ਛਕਦੇ ਜੇ ਬਚ ਜਾਵੇ ਤਾਂ। ਇਹੋ ਜਿਹੇ ਵੀ ਹੈਣ ਇੱਥੇ ਕਿ ਜਿਹੜਾ ਪਿੱਛੇ ਬਚਿਆ ਆਪ ਛਕੰਦਾ, ਪਹਿਲਾਂ ਛਕਾ ਕੇ ਜਿਹੜਾ ਪਿੱਛੇ ਬਚ ਜੇ ਉਹਨੂੰ ਬਾਅਦ ਵਿੱਚ ਛਕਦੇ ਆ। ਇਹ ਗੁੜਤੀ ਇਹਨਾਂ ਨੇ ਲਈ ਹੋਈ ਹੈ ਸਿੱਖਾਂ ਨੇ। ਹਾਂਜੀ,
ਦੋ ਚੋ ਪਈ ਹਰ ਭਗਤ ਨਿਰੰਜਨੀਏ ਯੋ ਪਾਖੀ।
ਲੋਕ ਕੋਲੋਂ ਹੀ ਹਰ ਭਗਤ ਨਿਰੰਜਨੀਆਂ ਬੈਠਾ ਸੀ ਮਲੇਛ, ਇਹ ਬੋਲਿਆ ਜੰਡਿਆਲੇ ਵਾਲਾ,
ਸੱਚ ਬਾਤ ਇਨ ਪਾਈ ਆਖੀ।
ਕਹਿੰਦਾ ਜੀ ਬਿਲਕੁਲ ਨਵਾਬ ਸਾਹਿਬ ਇਹਨੇ ਜਿਹੜੀ ਗੱਲ ਕਹੀ ਹੈ ਬਿਲਕੁਲ ਸੱਚ ਕਹੀ ਹੈ, ਇਹ ਬਿਲਕੁਲ ਸਹੀ ਕਹਿ ਰਿਹਾ, ਕਿਉਂਕਿ ਉਹਦੀ ਨਿਗਾਹ ਵਿੱਚ ਭਾਈ ਤਾਰੂ ਸਿੰਘ ਜੀ ਨਜ਼ਰ ਆ ਰਹੇ ਸੀ ਹਰ ਭਗਤ ਨਿਰੰਜਨੀਏ ਨੂੰ। ਉਹ ਚਾਹੁੰਦਾ ਸੀ ਵੀ ਉਹ ਨੌਜਵਾਨ ਤਾਰੂ ਸਿੰਘ ਨਿਹੰਗ ਸਿੰਘ ਨੂੰ ਫੜਾਵਾਂ, ਉਹਦੀ ਜਿਹੜੀ ਜ਼ਮੀਨ ਜਦਾਦ ਭਾਈ ਤਾਰੂ ਸਿੰਘ ਦੀ ਘਰ ਕੋਈ ਚੰਗੀ ਜ਼ਮੀਨ ਸੀ, ਇਹਦੀ ਨਿਗਾਹ ਸੀ ਉਹਦੇ 'ਤੇ। ਉਹ ਕਹਿੰਦਾ ਜੀ ਹਾਂ ਇਹ ਜੋ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ।
ਐਸੀ ਐਸੀ ਸਿੰਘ ਜਗ ਮਾਈ,
ਇਸ ਜਗ ਵਿੱਚ ਇਹੋ ਇਹੋ ਜਿਹੇ ਸਿੰਘ ਵੀ ਹਨ,
ਸਿੰਘ ਛਕਾਏ ਪੀਏ ਨਿਜ ਖਾਈ।
ਉਹ ਦੂਜੇ ਸਿੰਘਾਂ ਨੂੰ ਖਵਾ ਕੇ ਮੁੜ ਕੇ ਬਾਅਦ ਵਿੱਚ ਆਪ ਕੁਝ ਖਾਂਦੇ ਪੀਂਦੇ ਹਨ।
ਆਪ ਸਹੀ ਵੈ ਨੰਗ ਹਰ ਭੁੱਖ,
ਇਹੋ ਜਿਹੇ ਸਿੰਘ ਨੇ ਇੱਥੇ ਇਸ ਦੇਸ਼ ਵਿੱਚ ਕਿ ਆਪ ਆਪਣੇ ਤਨ ਤੇ ਨੰਗ ਤੇ ਭੁੱਖ ਸਹਾਰ ਲੈਂਦੇ ਨੇ।
ਦੇਖ ਸਕੇ ਨੈ ਸਿੰਘਨ ਦੁੱਖ,
ਪਰ ਉਹ ਦੂਜੇ ਆਪਣੇ ਭਰਾਵਾਂ ਦਾ ਸਿੰਘਾਂ ਦਾ ਦੁੱਖ ਨਹੀਂ ਬਰਦਾਸ਼ਤ ਕਰ ਸਕਦੇ। ਆਪਣੇ ਤਨ ਤੇ ਨੰਗ ਭੁੱਖ ਸਹਾਰ ਲੈਂਦੇ ਹੈ, ਪਰ ਆਪਣੇ ਸਾਥੀ ਸਿੰਘਾਂ ਦੀ ਦੁੱਖ ਭੁੱਖ ਨਹੀਂ ਸਹਾਰ ਸਕਦੇ।
ਆਪ ਗੁਜ਼ਾਰੇ ਅਗਨੀ ਨਾਲ,
ਆਪ ਆਪਣਾ ਗੁਜ਼ਾਰਾ ਅੱਗ ਦਾ ਸੇਕ ਕਰਕੇ ਨਾ ਕੋਲ ਅੱਗ ਬਾਲ ਕੇ ਉਹਦੇ ਕੋਲ ਸੇਕ ਦੇ ਵਿੱਚ ਆਪਣਾ ਸਿਆਲਾਂ ਵਿੱਚ ਗੁਜ਼ਾਰਾ ਕਰ ਲੈਂਦੇ ਨੇ।
ਸਿੰਘਨ ਕਲੇ ਪੁਸ਼ਾਕ ਵਿਸਾਲ,
ਆਪ ਨਹੀਂ ਪਾਉਂਦੇ ਕੱਪੜਾ, ਸਿੰਘਾਂ ਨੂੰ ਜੰਗਲਾਂ ਵਿੱਚ ਭੇਜਦੇ ਆ ਵੀ ਉਹ ਸਾਡੇ ਭਰਾ ਪਾ ਲੈਣ ਕੱਪੜੇ ਤਨ ਤੇ। ਜਿਹੜੀ ਇਹ ਸਿੰਘਾਂ ਦੀ ਮੁਹਿੰਮ ਸਫਲ ਹੋਈ ਹੈ ਨਾ, ਜੁਝਾਰੂ ਸਿੰਘ ਤੇ ਗ੍ਰਿਸ਼ਤੀ ਸਿੰਘ ਇਹਨਾਂ ਨੂੰ ਦੋ ਹਿੱਸਿਆਂ 'ਚ ਆਪਾਂ ਵੰਡ ਲਈਏ। ਜੇ ਦੋ ਇੱਕ ਪ੍ਰਕਾਰ ਦੇ ਇਹ ਦੋ ਉਹਨਾਂ ਗ੍ਰਿਸ਼ਤੀਆਂ ਵਿੱਚੋਂ ਵੀ ਜੁਝਾਰੂਆਂ 'ਚ ਜਾ ਰਲਦੇ ਸੀ। ਜੁਝਾਰੂਆਂ ਦਾ ਕੰਮ ਸੀ ਜੂਝਣਾ ਦਲਾਂ ਪੰਥਾਂ ਦਾ, ਗ੍ਰਿਸ਼ਤੀ ਸਿੰਘ ਘਰਾਂ ਵਿੱਚ ਕਾਰ ਵਿਹਾਰ ਕਰਕੇ ਉਹਨਾਂ ਤੱਕ ਪਹੁੰਚਦਾ ਕਰਦੇ ਸੀ। ਜੇ ਉਹਨਾਂ ਕੋਲ ਰੋਜ਼ੀ ਰੋਟੀ ਨਾ ਪਹੁੰਚੇ, ਕੱਪੜਾ ਨਾ ਪਹੁੰਚੇ, ਉਹਨਾਂ ਦੀ ਮਦਦ ਬਿਨਾਂ ਉਹ ਵੀ ਕੁਝ ਨਹੀਂ ਸੀ ਕਰ ਸਕਦੇ। ਦੋਵੇਂ ਇੱਕ ਦੂਜੇ ਦੇ ਪੂਰਕ ਸਨ। ਕਹਿੰਦੇ ਸਿੰਘ ਇਹੋ ਜਿਹੇ ਨੇ ਵੀ ਆਪ ਜੇ ਸਿਆਲ ਦਾ ਦਿਨ ਹੋਵੇ ਤਾਂ ਕੋਲ ਅੱਗ ਬਾਲ ਲੈਂਦੇ ਹੈ, ਪਰ ਆਪ ਕੱਪੜਾ ਨਹੀਂ ਪਾਉਂਦੇ ਮੋਟਾ, ਕੋਈ ਕੱਪੜਾ ਹੁੰਦਾ ਤੇ ਸਵਾ ਕੇ ਬਾਹਰ ਸਿੰਘਾਂ ਕੋਲ ਜੰਗਲਾਂ ਵਿੱਚ ਭੇਜ ਦਿੰਦੇ ਆ ਵੀ ਉਹ ਬਾਹਰ ਸੀਤ ਲਹਿਰਾਂ 'ਚ ਫਿਰਦੇ ਆ, ਉਹਨਾਂ ਨੂੰ ਸਾਡੇ ਨਾਲੋਂ ਵੱਧ ਜ਼ਰੂਰਤ ਹੈ। ਉਹਨਾਂ ਨੂੰ ਕੋਈ ਮੋਟਾ ਕੱਪੜਾ ਹੁੰਦਾ ਉੱਥੇ ਭੇਜ ਦਿੰਦੇ ਨੇ।
ਕਈ ਪੀਸ ਨਾ ਪੀਸ ਕਮਾਵੇ,
ਕਈ ਸਾਰਾ ਸਾਰਾ ਦਿਨ ਆਟਾ ਪੀਸਦੇ ਹਨ।
ਵੈ ਪੀ ਸਿੰਘਨ ਪਾਸ ਪਹੁੰਚਾਵੇ,
ਆਟਾ ਪੀ ਕੇ ਵੀ ਸਿੰਘਾਂ ਦੇ ਕੋਲ ਭੇਜ ਦਿੰਦੇ ਆ ਵੀ ਲੋੜ ਪੈਣ 'ਤੇ ਜੇ ਉਹਨਾਂ ਕੋਲ ਦਾਲ ਲੱਗੇ ਤਾਂ ਉਹ ਰੋਟੀਆਂ ਤਾਂ ਪਕਾ ਲੈਣ ਆਪਣੀਆਂ ਮਾੜੀਆਂ ਮੋਟੀਆਂ, ਆਟਾ ਵੀ ਪੀਸ ਕੇ ਕੱਚਾ ਪਚਾ ਦਿੰਦੇ ਨੇ।
ਬਾਣ ਬੱਟ ਕਈ ਕਰੇ ਮਜ਼ਦੂਰੀ,
ਐ ਸੂਬਾ ਲਾਹੌਰ ਮੈਂ ਤੈਨੂੰ ਕੀ ਦੱਸਾਂ ਇਹਨਾਂ ਸਿੰਘਾਂ ਬਾਰੇ, ਕਈ ਸਿੰਘ ਵਾਣ ਵੱਟਦੇ ਨੇ ਘਰਾਂ 'ਚ, ਉਂਗਲਾਂ 'ਤੇ ਛਾਲੇ ਪੈ ਜਾਂਦੇ ਵਾਣ ਵੱਟਦਿਆਂ ਉਹਨਾਂ ਦੇ, ਸਾਰਾ ਦਿਨ ਵਾਣ ਵੱਟ ਵੱਟ ਕੇ ਜਿਹੜੀ ਮਜ਼ਦੂਰੀ ਮਿਲਦੀ ਆ ਸ਼ਾਮ ਨੂੰ ਉਹਨਾਂ ਨੂੰ।
ਭੇਜੈ ਸਿੰਘਨ ਪਾਸ ਜ਼ਰੂਰੀ,
ਉਹ ਜਿਹੜੀ ਮਜ਼ਦੂਰੀ ਮਿਲਦੀ ਆ ਪੈਸੇ ਉਹ ਸਿੰਘਾਂ ਦੇ ਕੋਲ ਭੇਜ ਦਿੰਦੇ ਆ, ਪੈਸਾ ਦੋ ਪੈਸਾ ਪੰਜ ਪੈਸੇ ਜੋ ਮਿਲਦੇ ਰੁਪਈਆ, ਜਾਂ ਉਹਦੀ ਕੋਈ ਰਸਤ ਬਸਤ ਖਰੀਦਦੇ, ਕੱਪੜਾ ਖਰੀਦਦੇ, ਉਹ ਭੇਜ ਦਿੰਦੇ ਸਿੰਘਾਂ ਦੇ ਕੋਲ। ਆਪ ਫਿਰ ਭੁੱਖੇ ਹੀ ਫਾਕਿਆਂ ਵਿੱਚ ਰਾਤ ਕੱਟ ਲੈਂਦੇ ਹੈ, ਪਰ ਆਪਣੇ ਨਾਲ ਦੇ ਉਹਨਾਂ ਸਾਥੀ ਸਿੰਘਾਂ ਦੀ ਮਦਦ ਕਰਦੇ ਹਨ।
ਦੂਰ ਜਾਏ ਜੋ ਚਾਕਰੀ ਕਰੀ,
ਕਈ ਇਹਨਾਂ ਵਿੱਚੋਂ ਦੂਰ ਦੇਸ਼ਾਂ ਵਿੱਚ ਉੱਧਰ ਬੀਕਾਨੇਰ ਵਾਲੇ ਪਾਸੇ, ਜੈਪੁਰ ਵਾਲੇ ਪਾਸੇ ਉੱਧਰ ਜਾ ਕੇ ਨੌਕਰੀਆਂ ਕਰਦੇ ਨੇ। ਇਹਨਾਂ ਵਿੱਚੋਂ ਕਈ ਸਿੰਘ ਉੱਧਰ ਦੂਜਿਆਂ ਇਲਾਕਿਆਂ ਵਿੱਚ ਜਾ ਕੇ ਨੌਕਰੀਆਂ ਕਰਦੇ ਨੇ।
ਆਏ ਸਿੰਘਨ ਕੇ ਆਗੇ ਤਰਈ,
ਉਹ ਵੀ ਆ ਕੇ ਸਿੰਘਾਂ ਦੇ ਕੋਲ ਜਿਹੜੀ ਨੌਕਰੀ ਦੀ ਤਨਖਾਹ ਮਿਲਦੀ ਹੈ ਸਿੰਘਾਂ ਕੋਲ ਹਾਜ਼ਰ ਕਰ ਦਿੰਦੇ, ਖਾਲਸਾ ਜੀ ਲੋ ਤੁਸੀਂ ਵਰਤੋ, ਅਸੀਂ ਫਿਰ ਚੱਲੇ ਹਾਂ ਨੌਕਰੀ 'ਤੇ। ਜੋ ਉਹਨਾਂ ਕੋਲ ਕੁਝ ਜੋੜਦੇ ਆ ਮਾਇਆ, ਉਹ ਵੀ ਲਿਆ ਕੇ ਖਾਲਸੇ ਕੋਲ ਹਾਜ਼ਰ ਕਰ ਦਿੰਦੇ ਹਨ। ਇਹੋ ਜਿਹੇ ਨੇ ਸਿੰਘ।
ਸਿੰਘ ਜੋ ਪਰਦੇਸ ਸਿਧਾਰੇ,
ਇਹਨਾਂ ਵਿੱਚੋਂ ਕਈ ਸਿੰਘ ਇਹਨਾਂ ਦੇ ਪਰਦੇਸ ਗਏ ਹੋਏ ਨੇ ਵਿਦੇਸ਼ਾਂ ਵਿੱਚ, ਜਿਹੜੇ ਵਿਦੇਸ਼ਾਂ ਵਿੱਚ ਗਏ ਹੋਏ ਨੇ,
ਭੇਜੇ ਸਿੰਘਨ ਓਏ ਗੁਰੂ ਪਿਆਰੇ,
ਉਹ ਵਿਦੇਸ਼ਾਂ ਵਿੱਚ ਕੰਮ ਕਰਦੇ ਆ, ਮਿਹਨਤਾਂ ਕਰਦੇ ਆ, ਮਸ਼ਕਤਾਂ ਘਾਲਦੇ ਆ, ਉੱਥੋਂ ਵੀ ਉਹ ਆਪਣੀ ਮਸ਼ਕਤ ਦੇ ਵਿੱਚੋਂ ਮਿਹਨਤ ਦਾ ਪੈਸਾ ਆਪਣੇ ਨਾਲ ਸਾਥੀ ਸਿੰਘਾਂ ਵਾਸਤੇ ਜੰਗਲਾਂ ਵਿੱਚ ਭੇਜ ਦਿੰਦੇ ਹਨ।
ਦੋਹਰਾ ਸੁਨ ਨਵਾਬ ਸਿਰ ਫੇਰ ਕਹਿ, ਕਠਨ ਪੰਥ ਪਿਓ ਆਹੀ।
ਕਹਿੰਦੇ ਜਦੋਂ ਨਵਾਬ ਨੇ ਗੱਲ ਸੁਣੀ, ਉਹਨੇ ਸਿਰ ਫੇਰਿਆ, ਇੱਦਾਂ ਹਿਲਾਇਆ ਚੰਗੀ ਤਰ੍ਹਾਂ ਸਿਰ ਝੰਜੋੜਿਆ, ਤੇ ਫਿਰ ਬੋਲਿਆ, ਕਹਿਣ ਲੱਗਾ, ਰੱਬ ਦੀ ਦੁਹਾਈ ਹੈ ਖੁਦਾ ਦੀ, ਵੀ ਏਡਾ ਕਰੜਾ ਪੰਥ ਹੈ, ਕਠਨ ਪਇਓ, ਏਡਾ ਕਠਨ, ਇਤਨਾ ਕਰੜਾ ਹੈ ਪੰਥ। ਹਾਂਜੀ,
ਹਮ ਤੇ ਮਾਰੇ ਮਰਤ ਕਬ ਮਾਰੇ ਇਹਨੇ ਖੁਦਾਈ।
ਜ਼ਕਰੀਆ ਜਿਹਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਸਿੰਘਾਂ ਨੂੰ ਮਾਰਨ ਲਈ, ਅੱਜ ਬੋਲਿਆ, ਖੁਦ ਬੋਲਿਆ, ਕਹਿੰਦਾ ਸਾਡੇ ਮਾਰਿਆ ਨਹੀਂ ਇਹ ਮਰਦੇ, ਇਹਨਾਂ ਨੂੰ ਤਾਂ ਖੁਦਾ ਹੀ ਮਾਰੇ ਤਾਂ ਮਰਨ। ਇਹ ਬੋਲਿਆ ਜ਼ਕਰੀਆ, ਹਾਰ ਸੀ, ਸਭ ਤੋਂ ਵੱਡੀ ਹਾਰ ਸੀ ਜ਼ਕਰੀਏ ਦੀ। ਕਹਿੰਦਾ ਸਾਡੇ ਮਾਰਿਆ ਨਹੀਂ ਮਰਦੇ ਇਹ, ਇਹਨਾਂ ਨੂੰ ਤਾਂ ਰੱਬ ਹੀ ਖੁਦਾ ਹੀ ਮਾਰੇ ਤਾਂ ਇਹ ਮਰਨਗੇ। ਪਰ ਖੁਦਾ ਕਿਉਂ ਮਾਰੇ, ਇਹ ਤਾਂ ਖੁਦਾ ਦੀ ਅਕਾਲ ਪੁਰਖ ਦੀ ਮੌਜ ਵਿੱਚ ਪੈਦਾ ਹੋਏ ਨੇ, ਅਤੇ ਅਕਾਲ ਦੀ ਮੌਜ ਵਿੱਚੋਂ ਪੈਦਾ ਹੋਇਆਂ ਨੂੰ ਅਕਾਲ ਕਿਵੇਂ ਮਾਰ ਸਕਦਾ ਹੈ। ਮਾਰਨ ਵਾਲੇ ਮੁੱਕਣਗੇ ਪਰ ਇਹ ਨਹੀਂ ਮੁੱਕੇਗਾ। ਹਾਂਜੀ,
ਤਬ ਨਵਾਬ ਉਨ ਸੋ ਕਹਿਓ ਸੋ ਹਮ ਦਿਓ ਦਿਖਾਏ।
ਨਵਾਬ ਬੋਲਿਆ, ਕਹਿੰਦਾ ਕੋਈ ਉਹਨਾਂ ਵਿੱਚੋਂ ਹੈ ਇੱਦਾਂ ਦਾ ਕੋਈ ਸਿੰਘ, ਮੈਨੂੰ ਵਿਖਾਓ, ਜਿਹੜਾ ਇਹਨਾਂ ਸਿੰਘਾਂ ਦੀ ਮਦਦ ਕਰਦਾ, ਜਿਹੜਾ ਇਹਨਾਂ ਸਿੰਘਾਂ ਬਾਗੀਆਂ ਨੂੰ ਜਾ ਕੇ ਰੋਟੀ ਖਵਾਉਂਦਾ।
ਜੋ ਸਿੰਘਨ ਕੋ ਭੇਜ ਤੇ ਉਨ ਹਮ ਦੇ ਖਪਾਏ।
ਕਹਿੰਦਾ ਹੁਣ ਇਹਨਾਂ ਨੂੰ ਵੀ ਖਤਮ ਕਰਦੇ ਆ, ਜਿਹੜੇ ਸਿੰਘਾਂ ਦੀ ਮਦਦ ਕਰਦੇ ਨੇ, ਜਿਹੜੇ ਸਿੰਘਾਂ ਕੋਲ ਰੋਜੀ ਰੋਟੀ ਪਹੁੰਚਾਉਂਦੇ ਆ, ਉਹਨਾਂ ਨੂੰ ਵੀ ਹੁਣ ਖਤਮ ਕਰ ਦਿਆਂਗਾ, ਮੁਕਾ ਦਿਆਂਗਾ।
ਚੋ ਪਈ ਹਰ ਭਗਤ ਨਿਰੰਜਨੀਏ ਯੋ ਫਿਰ ਕਈ।
ਨਿਰੰਜਨੀਆਂ ਬੋਲਿਆ, ਪਾਪੀ ਮਲੇਛ ਜੰਡਿਆਲੇ ਵਾਲਾ, ਗੁਰੂ ਲੋਪੀ ਗੁਰੂ ਘਾਤੀ,
ਪੂਲੋ ਪਿੰਡ ਇੱਕ ਮਾਝੇ ਆਈ।
ਕਹਿਣ ਲੱਗਾ ਜੀ ਸੁਣੋ, ਸਾਡੇ ਪਿੰਡਾਂ ਤੋਂ ਕੁਝ ਦੂਰੀ ਤੇ ਮਾਝੇ ਦੇ ਇਲਾਕੇ ਵਿੱਚ ਇੱਕ ਪਿੰਡ ਹੈ, ਪਿੰਡ ਪੂਲਾ।
ਤਾਰੂ ਸਿੰਘ ਤੈ ਖੇਤੀ ਕਰੇ,
ਉੱਥੇ ਰਹਿੰਦਾ ਇੱਕ ਸਿੰਘ, ਉਹਦਾ ਨਾਂ ਹੈ ਤਾਰੂ ਸਿੰਘ ਨਿਹੰਗ, ਤਾਰੂ ਸਿੰਘ ਬਦੇਈ ਵੀ ਉਹਨੂੰ ਕਹਿੰਦੇ ਹੈ। ਉਸ ਉੱਥੇ ਰਹਿੰਦਾ ਤੇ ਖੇਤੀਬਾੜੀ ਕਰਦਾ ਹੈ, ਜ਼ਿਮੀਂਦਾਰਾ ਕਰਦਾ ਹੈ।
ਸਾਥ ਪਿੰਡ ਵੈ ਹਾਲਾ ਭਰੇ,
ਖੇਤੀ ਕਰਕੇ ਪਿੰਡ ਦਾ ਹਾਲਾ ਵੀ ਭਰਦਾ, ਇਹ ਨਹੀਂ ਵੀ ਟੈਕਸ ਨਹੀਂ ਦਿੰਦਾ, ਸਰਕਾਰ ਦਾ ਟੈਕਸ ਵੀ ਪੂਰਾ ਦਿੰਦਾ, ਜਿਹੜਾ ਸਰਕਾਰੀ ਮਸੂਲ ਉਹਦੇ ਤੇ ਲਾਇਆ ਜਾਂਦਾ ਉਹ ਵੀ ਪੂਰਾ ਭਰਦਾ।
ਦੇ ਹਾਕਮ ਕੱਚ ਥੋੜਾ ਖਾਵੇ,
ਹਾਕਮ ਨੂੰ ਦੇ ਕੇ ਹਿੱਸਾ ਆਪਣੀ ਫਸਲ ਚੋਂ, ਆਪ ਉਹ ਬਿਲਕੁਲ ਥੋੜਾ ਸੀਮਤ ਦਾਇਰੇ ਵਿੱਚ ਰਹਿ ਕੇ ਖਾਂਦੇ ਨੇ।
ਬੱਚੇ ਸਿੰਘਨ ਕੇ ਪਾਸ ਪਹੁੰਚਾਵੇ,
ਜਿਹੜਾ ਉਹਦੇ ਕੋਲ ਬਹੁਤਾ ਕਣਕ ਜਾਂ ਕੋਈ ਫਸਲ ਆਉਂਦੀ ਹੈ ਉਹਦੇ ਵਿੱਚੋਂ ਸਿੰਘਾਂ ਦੇ ਕੋਲ ਪਹੁੰਚਦੀ ਕਰਦਾ, ਲੰਗਰ ਚਲਾ ਕੇ ਉਹ ਸਿੰਘਾਂ ਦੇ ਕੋਲ ਖਾਲਸੇ ਦੇ ਕੋਲ ਪਹੁੰਚਾਉਂਦਾ ਸਾਰੀ ਮਦਦ।
ਹੈ ਉਸ ਕੇ ਇੱਕ ਭੈਣ ਅਰਮਾਈ,
ਉਹਦੇ ਘਰ ਵਿੱਚ ਉਹਦੀ ਇੱਕ ਭੈਣ ਹੈ, ਉਹਦਾ ਨਾਂ ਹੈ ਬੀਬੀ ਤਾਰੋ, ਔਰ ਉਹਦੀ ਇੱਕ ਮਾਈ ਹੈ, ਪਿਓ ਦਾ ਕੋਈ ਨਹੀਂ ਹੈ, ਤਿੰਨ ਜੀ ਦੇ ਘਰ ਦੇ ਵਿੱਚ।
ਪੀਸ ਕੂਟ ਵੈ ਕਰੇ ਕਮਾਈ,
ਉਹ ਵੀ ਪੀਸ ਕੂਟ ਕਰਕੇ ਆਪ ਹੀ ਸਾਰੀ ਮਿਹਨਤ, ਆਪ ਫਸਲ ਬੀਜਣੀ, ਆਪ ਵੱਢਣੀ, ਆਪ ਕੱਟਣੀ, ਉਹਦੀ ਉਹ ਕਮਾਈ ਕਰਦੇ ਤੇ ਮਸੂਲ ਭਰਦੇ ਆ ਸਰਕਾਰ ਦਾ, ਕਰ ਭਰ ਕੇ ਉਹਦੇ ਵਿੱਚੋਂ ਜਿਹੜੀ ਅੱਗੋਂ ਵੱਧਦੀ ਹੈ ਥੋੜੀ ਬਹੁਤ ਆਪ ਵਰਤ ਕੇ ਬਾਕੀ ਸਾਰੀ ਫਸਲ ਉਹ ਖਾਲਸੇ ਕੋਲ ਪਹੁੰਚਦੀ ਕਰ ਦਿੰਦੇ ਹਨ।
ਆਪ ਖਾਏ ਵੈ ਰੁੱਖੀ ਮਿੱਸੀ,
ਆਪ ਰੁੱਖੀ ਮਿੱਸੀ ਖਾ ਲੈਂਦੇ, ਕਦੇ ਨਾ ਵੀ ਖਾਣ ਤਾਂ ਆਪਣਾ ਡੰਗ ਟਪਾ ਲੈਂਦੇ ਨੇ।
ਮੋਟਾ ਪੈਰ ਆਪ ਰਹਿ ਲਿੱਸੀ,
ਔਰ ਕਹਿੰਦੇ ਸਿੰਘਾਂ ਨੂੰ ਕੱਪੜੇ ਪਵਾਉਂਦੇ ਆ, ਆਪ ਲਿੱਸੇ ਹੀ ਰਹਿੰਦੇ ਆ, ਯਾਨੀ ਕਿ ਖੱਦਰ ਆਦਿ ਦਾ ਕੱਪੜਾ ਪਾ ਲੈਂਦੇ ਆ, ਜੇ ਉਹ ਵੀ ਜਿਹੜਾ ਪਾਟੇ ਨਾ ਕਈ ਕਈ ਦਿਨ, ਜਿਹੜਾ ਮੋਟਾ ਆਦਿਕ ਕੱਪੜਾ ਹੁੰਦਾ ਉਹ ਬਾਹਰ ਸਿੰਘਾਂ ਕੋਲ ਭੇਜ ਦਿੰਦੇ ਹਨ।
ਜੋ ਬਚੇ ਸੋ ਸਿੰਘਨ ਦੇਵੇ,
ਉਹ ਯਤਨ ਕਰਦੇ ਆ ਵੀ ਵੱਧ ਤੋਂ ਵੱਧ ਬਚਾ ਕੇ ਆਪਣੇ ਘਰ ਵਿੱਚ ਸਿੰਘਾਂ ਦੀ ਮਦਦ ਲਈ ਭੇਜੀਏ।
ਓਏ ਬਿਨ ਸਿੰਘਨ ਔਰ ਨਾ ਸੇਵੇ,
ਉਹਦੇ ਬਿਨਾਂ ਸਾਡੇ ਇਲਾਕੇ ਚ ਕੋਈ ਹੋਰ ਸਿੰਘਾਂ ਦੀ ਮਦਦ ਨਹੀਂ ਕਰਦਾ, ਉਹ ਕੱਲਾ ਹੀ ਆ ਤਾਰੂ ਸਿੰਘ ਨਿਹੰਗ ਸਿੰਘ।
ਬਾਂਗ ਸਲਾਤ ਸੁਨ ਮੁੰਦੇ ਕਾਨ,
ਐ ਬਹਾਦਰ ਖਾਨ ਬਹਾਦਰ ਇੱਕ ਹੋਰ ਇਹੋ ਜਿਹੀਆਂ ਗੱਲਾਂ ਝੂਠੀਆਂ ਬਣਾਉਂਦੇ ਹੁੰਦੇ ਆ ਝੂਠੇ। ਨਿਰੰਜਨੀਆਂ ਕਹਿੰਦਾ ਕਹਿੰਦਾ ਜਦੋਂ ਉੱਥੇ ਬਾਂਗ ਦਿੱਤੀ ਜਾਂਦੀ ਕੰਨ ਮੁੰਦ ਲੈਂਦਾ ਆਪਣੇ, ਉਹ ਕੰਨਾਂ 'ਚ ਉਂਗਲਾਂ ਪਾ ਲੈਂਦਾ ਵੀ ਮੈਂ ਬਾਂਗ ਨਹੀਂ ਸੁਣਨੀ। ਹਾਲਾਂਕਿ ਇੰਨਾ ਤਾਂ ਖਾਲਸਾ ਵਿਰੋਧ ਕਰਦਾ ਨਹੀਂ ਕੋਈ ਬਾਂਗ ਦੇਵੇ ਕੁਝ ਦੇਵੇ, ਸਿੰਘ ਨੂੰ ਤਾਂ ਆਪਣੇ ਕੰਨਾਂ 'ਚ ਗੁਰੂ ਕਾ ਸ਼ਬਦ ਹੀ ਸੁਣਦਾ ਹੈ। ਉਹ ਜਾਣ ਬੁੱਝ ਕੇ ਹੁਣ ਅੱਗ ਲਾਉਣੀ ਹੁੰਦੀ, ਇਹੋ ਜਿਹੇ ਬੰਦਿਆਂ ਦਾ ਸੁਭਾਅ ਹੁੰਦਾ। ਕਹਿੰਦੇ ਜੀ ਜਦੋਂ ਬਾਂਗ ਦਿੰਦੇ ਨੇ ਨਾ ਸਾਡੇ ਪਿੰਡਾਂ ਵਾਲੇ ਪਾਸੇ, ਅਤੇ ਤਾਰੂ ਸਿੰਘ ਆਪਣੀਆਂ ਕੰਨਾਂ 'ਚ ਉਂਗਲਾਂ ਦੇ ਲੈਂਦਾ।
ਰੋਟ ਸ਼ੀਰਨੀ ਪੀਰ ਨਾ ਖਾਨ,
ਉਹ ਪੀਰਾਂ ਦੀ ਜਿਹੜੀ ਰੋਟ ਦਿੱਤਾ ਜਾਂਦਾ ਜਾਂ ਸ਼ੀਰਨੀਆਂ ਦਿੱਤੀਆਂ ਜਾਂਦੀਆਂ ਨੇ ਉਹ ਨਹੀਂ ਖਾਂਦੇ। ਜੇ ਕੋਈ ਦੇਵੇ ਨਾ ਕਹਿੰਦੇ ਅਸੀਂ ਨਹੀਂ ਖਾਣਾ ਮਲੇਛਾਂ ਦਾ, ਇਹ ਮਲੇਛਾਂ ਦੀਆਂ ਰੋਟ ਆ ਸ਼ੀਰਨੀਆਂ। ਬਾਕੀ ਸਿੰਘ ਛਕਦੇ ਵੀ ਨਹੀਂ। ਜੈ ਤੈ ਕਾ ਜੇਬੇ ਪ੍ਰਸਾਦ, ਉਹ ਨਹੀਂ ਸਿੰਘ ਮੇਰਾ ਆਦਿ ਜੁਗਾਦ। ਤਨਖਾਹ ਨਾਮਿਆਂ ਵਿੱਚ ਮਹਾਰਾਜ ਜੀ ਦੇ ਬਚਨ ਨੇ ਵੀ ਜਿੱਥੋਂ ਕਿੱਥੋਂ ਲੈ ਕੇ ਪ੍ਰਸ਼ਾਦ ਛਕ ਲੇ, ਕਿਸੇ ਪੀਰ ਤੋਂ ਕਿਸੇ ਕਬਰ ਤੋਂ ਜਿੱਥੋਂ ਮਿਲੇ ਲੈ ਕੇ ਛਕ ਲਵੇ, ਉਹ ਮੇਰਾ ਸਿੰਘ ਨਹੀਂ। ਮਹਾਰਾਜ ਜੀ ਕਹਿੰਦੇ ਸਿੰਘ ਉਹ ਹੈ ਜਿਹੜਾ ਕੇਵਲ ਗੁਰੂ ਕਾ ਪ੍ਰਸ਼ਾਦ ਲਵੇ, ਜਿਹੜਾ ਗੁਰੂ ਸਾਹਿਬ ਨੂੰ ਪ੍ਰਵਾਨ ਹੋਵੇ, ਜਿਹੜਾ ਗੁਰੂ ਘਰ 'ਚੋਂ ਪ੍ਰਾਪਤ ਹੋਵੇ। ਥਾਂ ਥਾਂ 'ਤੇ ਨਹੀਂ ਸਿੰਘ ਜਾ ਕੇ ਮੂੰਹ ਮਾਰਦੇ ਫਿਰਦੇ। ਤੋ ਇਸ ਕਰਕੇ ਪੀਰਾਂ ਦੇ ਉੱਤੇ ਜਾ ਕੇ ਸ਼ੀਰਨੀਆਂ ਖਾਣੀਆਂ, ਉਹਨਾਂ ਦੇ ਰੋਟ ਖਾਣੇ, ਇਹ ਸਿੰਘਾਂ ਦਾ ਕੰਮ ਨਹੀਂ। ਕਹਿੰਦੇ ਤਾਰੂ ਸਿੰਘ ਸ਼ੀਰਨੀ ਮੋੜ ਦਿੰਦਾ। ਜੇ ਕਿਸੇ ਪੀਰ ਦਾ ਰੋਟ ਲੈ ਕੇ ਉਹਦੇ ਕੋਲ ਜਾਈਏ ਤੇ ਕਹਿੰਦਾ ਅਸੀਂ ਨਹੀਂ ਖਾਣਾ, ਇੱਦਾਂ ਉਹ ਨਾ ਕਰ ਦਿੰਦਾ, ਇੰਨਾ ਕੱਟੜ ਹੈ।
ਸ਼ਬਦ ਚੌਂਕੀ ਗੁਰ ਆਪਣੇ ਕੀ ਕਰੇ,
ਉਹ ਆਪਣੇ ਗੁਰੂ ਦੀ ਕੋਈ ਸ਼ਬਦ ਚੌਂਕੀ ਆ ਉਹੀ ਕਰਦੇ ਹਨ।
ਸੋ ਮਰਨੇ ਤੇ ਨੈਕ ਨਾ ਡਰੇ,
ਉਹ ਮਰਨ ਤੋਂ ਡਰਦਾ ਹੀ ਨਹੀਂ, ਉਹਦੇ ਅੰਦਰ ਤਾਂ ਖੌਫ ਹੀ ਨਹੀਂ ਹੈ ਮੌਤ ਦਾ।
ਗੰਗਾ ਜਮਨਾ ਨਿਕਟ ਨਾ ਜਾਵੇ,
ਨਾ ਉਹ ਕਿਸੇ ਗੰਗਾ ਜਮਨਾ ਤੇ ਜਾਉਂਦੇ ਨੇ। ਹਿੰਦੂਆਂ ਵਾਲਾ ਕੰਮ ਵੀ ਕੋਈ ਨਹੀਂ ਵੀ ਗੰਗਾ ਜਮਨਾ ਤੇ ਜਾਣਾ ਨੇੜੇ, ਉਹ ਕਹਿੰਦੇ ਗੰਗਾ ਜਮਨਾ ਦੇ ਨੇੜੇ ਨਹੀਂ ਜਾਂਦੇ, ਉੱਥੇ ਤੀਰਥਾਂ ਤੇ ਨਹੀਂ ਨਹਾਉਂਦੇ।
ਆਪਣੇ ਗੁਰ ਕੀ ਛੱਪੜੀ ਨਹਾਵੇ,
ਗੁਰੂ ਘਰਾਂ ਦੇ ਸਰੋਵਰਾਂ ਨੂੰ ਛੱਪੜੀ ਦੱਸਦਾ ਜੰਡਿਆਲੇ ਵਾਲਾ ਪਾਪੀ। ਕਹਿੰਦਾ ਜਿਹੜੇ ਉਹਨਾਂ ਦੇ ਗੁਰੂ ਘਰਾਂ ਵਿੱਚ ਛੱਪੜੀਆਂ, ਉਹ ਸਰੋਵਰਾਂ ਨੂੰ ਛੱਪੜੀ ਦੱਸਦਾ। ਕਹਿੰਦਾ ਉਹਨਾਂ ਵਿੱਚ ਜਾ ਕੇ ਨਹਾਉਂਦੇ ਆ ਤੇ ਕਹਿੰਦੇ ਸਾਡੇ ਲਈ ਇਹੀ ਤੀਰਥ ਹੈ, ਕਿਸੇ ਹੋਰ ਗੰਗਾ ਜਮਨਾ ਤੇ ਜਾ ਕੇ ਨਹੀਂ ਨਹਾਉਂਦੇ।
ਦੋਹਰਾ ਰਾਤ ਤੁਰੇ ਦਿਨ ਬਹਿ ਰਹੇ, ਤੁਰਕ ਨੇ ਆਂਖ ਬਚਾਏ।
ਕਹਿੰਦੇ ਰਾਤ ਨੂੰ ਤੁਰਦਾ ਜਦੋਂ ਕਿਤੇ ਜਾਂਦਾ ਤੇ ਦਿਨੇ ਸਾਰਾ ਦਿਨ ਬੈਠਾ ਉੱਥੇ ਆਪਣੇ ਘਰ ਲੰਗਰ ਚਲਾਉਂਦਾ।
ਸਿਰ ਪਰ ਪੰਡ ਉਠਾਏ ਕੈ ਸਿੰਘਨ ਪਰ ਪਹੁੰਚਾਏ,
ਆਪਣੇ ਸਿਰ ਤੇ ਸਾਰਾ ਦਿਨ ਰੋਟੀਆਂ ਪਕਾਉਂਦੇ ਆ, ਰਾਤ ਨੂੰ ਪੰਡ ਬੰਨ ਕੇ ਸਿਰ ਤੇ ਰੱਖ ਕੇ ਹਨੇਰੇ ਦੇ ਵਿੱਚ ਨਿਕਲਦਾ ਤੁਰਕਾਂ ਤੋਂ ਅੱਖ ਬਚਾ ਕੇ ਸਿੰਘਾਂ ਕੋਲ। ਇੱਕ ਤਾਂ ਉਹ ਹੈ, ਦੂਜਾ ਇਹ ਦੋਖੀ ਸੀ ਭਾਈ ਮਹਤਾਬ ਸਿੰਘ ਮੀਰਾਂ ਕੋਟੀਏ ਦਾ, ਉਹਦਾ ਨਾਮ ਵੀ ਲੈ ਰਿਹਾ। ਭਾਈ ਸਾਹਿਬ ਭਾਈ ਤਾਰੂ ਸਿੰਘ ਹੋਣਾ ਨੂੰ ਗ੍ਰਿਫਤਾਰ ਕਰਕੇ ਬੁਲਾਇਆ ਜਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਕੇ ਬਹਾਦਰਾਂ ਦਾ, ਯੋਧਿਆਂ ਦਾ, ਸਿੰਘਾਂ ਦਾ ਇਤਿਹਾਸ ਵਰਣਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੀ ਖੇਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 9 ਦਿਨਾਂ ਦੇ ਸਮਾਗਮ ਹੋਣਗੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ। ਬਾਹਰ ਜੋ ਅੰਮ੍ਰਿਤ ਸੰਚਾਰ ਹਾਲ ਹੈ, ਰੋਜ਼ਾਨਾ ਰਾਤ ਨੂੰ ਅੱਜ 30 ਤਰੀਕ ਤੋਂ ਲੈ ਕੇ 7 ਤਰੀਕ ਤੱਕ 9 ਦਿਨ 8 ਤੋਂ 9 ਵਜੇ ਤੱਕ ਸੰਗਤੀ ਰੂਪ 'ਚ ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ ਹੋਣਗੇ। ਉਹ ਰੋਜ਼ਾਨਾ ਜਪਜੀ ਸਾਹਿਬ ਦੀ ਕਥਾ ਹੋਇਆ ਕਰੇਗੀ। ਇਸ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਦੀ ਕਥਾ, ਜਪਜੀ ਸਾਹਿਬ ਦੀ ਕਥਾ ਸਰਵਣ ਕਰਾਇਆ ਕਰਨਗੇ। ਰੋਜ਼ਾਨਾ 8 ਤੋਂ 9 ਵਜੇ ਤੱਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅੰਮ੍ਰਿਤ ਸੰਚਾਰ ਹਾਲ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰੇ
ਹੇ ਸੰਤ ਤਹ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾ
ਰਾਖੋ ਹੀ ਐ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋਤ।